ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿਨ ਜਿਨ ਦਰਸ਼ਨ ਪਾਇਆ ਵਾਹਿਗੁਰੂ ਜੀ ਜਿਨੀ ਤੁਧ ਨੂੰ ਧਨ ਕਿਹਾ ਤਿੰਨ ਜਮ ਨੇੜ ਨਾ ਆਇਆ ਜਿਨਾ ਮਾਨਸਾਂ ਤੋਂ ਦੇਵਤੇ ਬਣਾਏ ਬਲ ਬਲ ਜਾਈਏ ਗੁਰਾਂ ਤੋਂ ਮਾਨਸਾਂ ਤੋਂ ਦੇਵਤੇ ਬਣਾਏ ਬਲ ਬਲ ਜਾਈਏ ਗੁਰਾਂ ਤੋਂ ਬਲ ਜਾਈਏ ਸਾਹਿਬ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਮਾਈ ਭਾਈ ਵੀਰ ਬਜ਼ੁਰਗ ਨੇਮੀ ਪ੍ਰੇਮੀ ਸ਼ਰਧਾਲੂ ਦਿਆਲੂ ਕਿਰਪਾਲੂ ਗੁਰੂ ਪਿਆਰੇ ਗੁਰੂ ਸਵਾਰੇ ਸਰਬੱਤ ਮਹਾਂਪੁਰਸ਼ ਦਾਸ ਦੀ ਹਾਜ਼ਰੀ ਪ੍ਰਵਾਨ ਕਰੋ, ਫਤਿਹ ਦਾ ਜਵਾਬ ਫਤਿਹ ਚ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ। ਨਗਰ ਕੁਹਾਲੇ ਵਾਲਿਆਂ ਦਾ ਬਹੁਤ ਵੱਡਾ ਉਪਰਾਲਾ, ਇਲਾਕੇ ਦਾ ਸਹਿਯੋਗ, ਸਲਾਨਾ ਸਮਾਗਮ ਤਕਰੀਬਨ ਤਰੀਕਾਂ ਵੀ ਹੁਣ ਤਾਂ ਫਿਕਸ ਨੇ, ਜਿਹਦੇ ਵਿੱਚ ਅੱਜ ਦੂਸਰੇ ਦਿਨ ਦਾ ਹਰੀ ਕੀਰਤਨ ਹਰੀ ਜਸ ਇਸ ਮਾਨ ਸਰੋਵਰ ਦੇ ਵਿੱਚ ਟੁੱਬੀਆਂ ਮਾਰ ਮਾਰ ਕੇ ਆਪਣਾ ਆਪ ਸਫਲਾ ਕਰਨ ਵਾਸਤੇ, ਪਵਿੱਤਰ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਆਏ ਹੋ। ਜਿੱਥੇ ਜਿੱਥੇ ਵੀ ਬੈਠੇ ਹੋ, ਸਤਿਗੁਰੂ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰ, ਸਭ ਦਾ ਕਦਮ ਕਦਮ ਗੁਰੂ ਲੇਖੇ ਗੁਰੂ ਖਾਤੇ ਦੇ ਵਿੱਚ ਪ੍ਰਵਾਨ ਹੋਵੇ। ਗੁਰਦੁਆਰਾ ਸੰਸਰ ਸਾਹਿਬ ਸੈਕਟਰ 38 ਤੋਂ ਜਥੇ ਦੀ ਹਾਜ਼ਰੀ ਆਪ ਜੀ ਸਰਵਣ ਕਰ ਰਹੇ ਸੀ। ਭਾਈ ਗੁਰਪ੍ਰੀਤ ਸਿੰਘ ਆਪ ਜੀ ਦਾ ਸੇਵਕ, ਆਪ ਜੀ ਦਾ ਬੱਚਾ, ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ। ਥੋੜ੍ਹਾ ਜਿਹਾ ਸਮਾਂ ਸਤਸੰਗਤ ਦਾ, ਜਿਵੇਂ ਪਹਿਲਾਂ ਹੋਰ ਵੀ ਪਿਆਰਿਆਂ ਨੇ ਹਾਜ਼ਰੀਆਂ ਭਰੀਆਂ। ਕੱਲ੍ਹ ਨੂੰ ਮਹਾਂਪੁਰਖ ਬਾਬਾ ਗੁਰਦੀਪ ਸਿੰਘ ਖਜਾਲੇ ਵਾਲੇ ਵੀ ਪਹੁੰਚ ਰਹੇ ਨੇ। ਇਹ ਮਹਾਨ ਜੋੜ ਮੇਲਾ ਵਿਸਾਖੀ ਨੂੰ ਸਮਰਪਿਤ ਹੀ ਤਕਰੀਬਨ ਦਸ਼ਮੇਸ਼ ਪਿਤਾ ਦੀਆਂ ਮਹਾਨ ਕਮਾਈਆਂ ਨੂੰ ਸਮਰਪਿਤ ਹੁੰਦਾ। ਆਖੋ ਸਤਨਾਮ, ਸਾਰੇ ਆਖੋ ਸਤਨਾਮ, ਇੱਕ ਵਾਰੀ ਫੇਰ ਆਖੋ ਸਤਨਾਮ। ਸੋ ਸਾਧ ਸੰਗਤ ਵਿਚਾਰ ਸ਼ੁਰੂ ਕੀਤੀ ਹੈ ਬਲਿਹਾਰੀ ਗੁਰ ਆਪਣੇ, ਜਿਹੜੀ ਵਿਚਾਰ ਪਹਿਲਾਂ ਚੱਲ ਰਹੀ ਸੀ ਉਸੇ ਨੂੰ ਅੱਗੇ ਲੈਂਦਾ ਹੋਇਆ। ਦਿਓ ਹਾੜੀ ਸਦਵਾਰ ਆਪਣੇ ਗੁਰੂ ਤੋਂ ਬਲਿਹਾਰ ਸਦਕੇ, ਇੱਕ ਵਾਰ ਨਹੀਂ ਸਦਾ ਸਦਾ, ਦਿਹਾੜੀ 'ਚ ਕਈ ਕਈ ਵਾਰ ਕੀ ਕੀਤਾ ਗੁਰੂ ਨੇ ਜਿਸ ਕਰਕੇ ਬਲਿਹਾਰ ਜਾਂਦੇ ਹਾਂ, ਜਿਸ ਕਰਕੇ ਸਦਕੇ ਜਾਂਦੇ ਹਾਂ, ਕੀ ਕੀਤਾ ਜਿਨ ਮਾਨਸ ਤੇ ਮਾਨਸਾਂ ਨੂੰ ਦੇਵਤੇ ਬਣਾਉਣ ਤੱਕ ਸਤਿਗੁਰਾਂ ਨੇ ਰਹਿਮਤਾਂ ਸਾਧ ਸੰਗਤ ਖੰਡੇ ਦੀ ਪਹੁਲ ਦੇ ਕੇ, ਜਿਹੜਾ ਕਾਰਿਆਕ੍ਰਮ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਸ ਨੂੰ 1699 ਦੀ ਵਿਸਾਖੀ 'ਤੇ ਜਾ ਕੇ ਦਸ਼ਮੇਸ਼ ਨੇ ਪੂਰਾ ਕੀਤਾ। ਖਾਲਸਾ ਬਣਾਉਣ ਵਾਸਤੇ, ਸਾਜਣ ਵਾਸਤੇ ਕੋਈ ਇੱਕ ਦਿਨ ਤਾਂ ਦੋ ਦਿਨ ਨਹੀਂ ਲੱਗੇ। 1469 ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੁੰਦੇ ਨੇ ਅਤੇ 1699 ਦੀ ਵਿਸਾਖੀ ਤੱਕ ਲਗਭਗ 231 ਸਾਲ ਬਣ ਜਾਂਦੇ। ਖਾਲਸੇ ਨੂੰ ਸਜਾਉਣ ਵਾਸਤੇ, ਇੱਕ ਐਸਾ ਇਨਸਾਨ ਬਣਾਉਣ ਵਾਸਤੇ ਜਿਹੜਾ ਦੇਖਣ ਨੂੰ ਇਨਸਾਨ ਹੋਵੇ ਤਾਂ ਜਿਹਦੇ ਕਰਮਾਂ ਵੱਲ ਜਦੋਂ ਤੱਕਿਆ ਜਾਵੇ ਤਾਂ ਉਹ ਭਗਵਾਨ ਹੋਵੇ। ਇਨਸਾਨ ਦੇ ਵਿੱਚ ਭਗਵਾਨ ਬਣਾ ਦਿੱਤਾ ਖਾਲਸੇ ਨੂੰ ਦਸ਼ਮੇਸ਼ ਪਿਤਾ ਨੇ। ਔਰ ਇਹਨੂੰ ਬਣਾਉਣ ਵਾਸਤੇ, ਇਹਦੇ 'ਚ ਰੰਗ ਭਰਨ ਵਾਸਤੇ 'ਚ ਖਾਲਸੇ ਵਾਲੇ, ਗੁਰਸਿੱਖਾਂ ਵਾਲੇ ਰੱਬੀ ਰੰਗ ਭਰਨ ਵਾਸਤੇ 231 ਸਾਲ ਲੱਗੇ। ਆਖੋ ਸਤਨਾਮ। 231 ਸਾਲਾਂ ਬਾਅਦ ਖਾਲਸਾ ਪ੍ਰਗਟ ਹੋਇਆ ਅਤੇ ਸਾਹਮਣੇ ਲਿਆਂਦਾ, ਜਿਹਦੇ 'ਚ ਰੰਗ ਪਹਿਲਾਂ ਭਰ ਦਿੱਤੇ। ਪਹਿਲੀ ਪਾਤਸ਼ਾਹੀ ਨੇ, ਦੂਜੀ ਨੇ, ਤੀਜੀ ਨੇ, ਚੌਥੀ ਨੇ, ਪੰਜਵੀਂ ਨੇ, ਛੇਵੀਂ ਨੇ, ਸੱਤਵੀਂ ਨੇ, ਅੱਠਵੀਂ ਨੇ, ਨੌਵੀਂ ਨੇ, ਦਸਵੀਂ ਨੇ ਆ ਕੇ ਇਹਨਾਂ ਨੂੰ ਪੂਰਾ ਕੀਤਾ। ਧੰਨ ਬਾਜਾਂ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਭਈ ਹੁਣ ਇਹ ਬਹੁਤ ਉੱਚੇ ਸੁੱਚੇ ਇਨਸਾਨ ਦਾ ਸਰੂਪ ਬਣ ਗਿਆ ਖਾਲਸਾ, ਬਹੁਤ ਉੱਚੀ ਸੁੱਚੀ ਅਵਸਥਾ ਦਾ ਮਾਲਕ ਬਣ ਗਿਆ। ਇੱਥੇ ਤੱਕ ਦਸ਼ਮੇਸ਼ ਨੇ ਆਪਣਾ ਰੂਪ ਤੇ ਸਰੂਪ ਬਣਾਇਆ। ਖਾਲਸਾ ਮੇਰਾ ਰੂਪ ਹੈ, ਖਾਲਸੇ ਮੈਂ ਹੋ ਕਰੂੰ ਨਿਵਾਸ। ਤੇ ਫਿਰ ਸਾਧ ਸੰਗਤ ਜੀ ਕੋਈ ਫੋਟੋ ਬਣਾਓ, ਘਰਾਂ ਵਿੱਚ ਫੋਟੋਆਂ ਖਿੱਚਦੇ ਹੋ, ਪਰ ਜਿਹੜੀ ਫੋਟੋ ਬੜੀ ਸੋਹਣੀ ਲੱਗੇ, ਮਨ ਨੂੰ ਪਿਆਰੀ ਲੱਗੇ ਨਾ, 20 ਫੋਟੋਆਂ ਹੋਣ, 40 ਹੋਣ, 50 ਹੋਣ, ਪਰ ਜਿਹੜੀ ਸਾਨੂੰ ਸੋਹਣੀ ਲੱਗੀ, ਮਨ ਨੂੰ ਪਿਆਰੀ ਲੱਗੀ, ਉਹ ਪਾਸੇ ਕੱਢ ਲਈ ਦੀ। ਕਹਿੰਦੇ ਇਹਨੂੰ ਫਰੇਮ ਕਰਾਵਾਂਗੇ। ਆਖੋ ਸਤਨਾਮ। ਕਹਿੰਦੇ ਇਹਨੂੰ ਮੜਾਵਾਂਗੇ। ਜਦੋਂ ਸਾਨੂੰ ਕੋਈ ਬਹੁਤ ਚੀਜ਼ ਵਧੀਆ ਲੱਗਦੀ ਤਾਂ ਅਸੀਂ ਫੱਟ ਕਹੀਦਾ ਇਹਨੂੰ ਸ਼ੀਸ਼ੇ ਵਿੱਚ ਮੜਾਵਾਂਗੇ। ਮੇਰੇ ਦਸ਼ਮੇਸ਼ ਨੇ ਕਿਹਾ ਮੇਰਾ ਖਾਲਸਾ ਇੰਨਾ ਸੁੰਦਰ ਅਤੇ ਸੋਹਣਾ ਹੈ, ਇਹਨੂੰ ਵੀ ਸ਼ੀਸ਼ੇ ਦੇ ਵਿੱਚ ਮੜਾ ਕੇ ਰੱਖਣਾ। ਔਰ ਫਰੇਮ ਵਾਸਤੇ ਫਿਰ ਜਾਂਦੇ ਦੁਕਾਨਾਂ ਦੇ ਉੱਤੇ, ਉਹ ਦੁਕਾਨਦਾਰ ਲੱਕੜੀ ਦੱਸਦਾ, ਆਹ ਫਰੇਮ ਲਾ ਦਈਏ, ਆਹ ਲਾ ਦਈਏ, ਦੇਖ ਲਿਓ ਕਿਤੇ ਫੋਟੋ ਦੇ ਫਰੇਮ ਦੇ ਵਿੱਚ ਬੜਾ ਫਰਕ ਹੁੰਦਾ, ਬਹੁਤ ਫਰਕ ਹੁੰਦਾ। ਸਾਧ ਸਿੰਘ ਕਹੀ ਦਾ ਫਰੇਮ ਹੀ ਇੰਨੇ ਸੋਹਣੇ ਹੁੰਦੇ ਨੇ ਕਿ ਸਾਧ ਸੰਗਤ ਜੀ ਫੋਟੋ ਦਾ ਹੋਰ ਚਾਰ ਚੰਨ ਉੱਚਾ ਕਰ ਦਿੰਦੇ ਨੇ। ਇੱਥੇ ਦਸ਼ਮੇਸ਼ ਨੇ ਫੋਟੋ ਫਰੇਮ ਕਰਨ ਵਾਸਤੇ, ਖਾਲਸੇ ਦੇ ਰੂਪ ਅਤੇ ਸਰੂਪ ਨੂੰ ਫਰੇਮ ਕਰਨ ਵਾਸਤੇ ਲੱਕੜ ਨਹੀਂ ਲਾਈ, ਲੋਹਾ ਨਹੀਂ ਲਾਇਆ, ਸਟੀਲ ਨਹੀਂ ਲਾਈ, ਅਲਮੀਨੀਅਮ ਨਹੀਂ ਲਾਇਆ, ਸੋਨਾ ਨਹੀਂ ਲਾਇਆ, ਚਾਂਦੀ ਨਹੀਂ ਲਾਈ। ਸਾਧ ਸੰਗਤ ਖਾਲਸੇ ਦੇ ਰੂਪ ਅਤੇ ਸਰੂਪ ਨੂੰ ਕਹਿੰਦੇ ਫਰੇਮ ਕਰਨ ਵਾਸਤੇ ਚਾਰੇ ਸਾਈਡਾਂ 'ਤੇ ਆਪਣੇ ਚਾਰੇ ਪੁੱਤਰ ਲਾਏ। ਚਾਰੇ ਸਾਈਡਾਂ 'ਤੇ ਚਾਰੇ ਪੁੱਤਰ ਲਾਏ। ਆਖੋ ਸਤਨਾਮ। ਦਸ਼ਮੇਸ਼ ਦੀਆਂ ਕਰਨੀਆਂ ਅਤੇ ਕਮਾਈਆਂ ਬੜੀਆਂ ਸਖ਼ਤ ਘਾਲਣਾ ਘਾਲੀਆਂ ਨੇ। ਸਤ ਸੰਗਤ ਜੀ ਕੋਈ ਕੋਠੀ ਬਣਾ ਲਵੇ ਨਾ ਘਾਲਣਾ ਘਾਲ ਕੇ, ਉਹ ਨਹੀਂ ਭੁੱਲਦੀ ਉਹਨੂੰ, ਕਹਿੰਦਾ ਬੜੀ ਔਖੀ ਬਣਾਈ। ਕੋਈ 2 ਕਿੱਲੇ ਜ਼ਮੀਨ ਬਣਾ ਲਵੇ ਘਾਲਣਾ ਘਾਲ ਕੇ, ਉਹ ਨਹੀਂ ਉਹਨੂੰ ਭੁੱਲਦੀ, ਕਹਿੰਦਾ ਬੜੀ ਔਖੀ ਬਣਾਈ ਆ। ਕੋਈ ਬੱਚਿਆਂ ਦੀ ਜ਼ਿੰਦਗੀ ਬਣਾ ਦੇਵੇ, ਚੰਗੀਆਂ ਪੋਸਟਾਂ 'ਤੇ ਪਹੁੰਚਾ ਦੇਵੇ, ਕਹਿੰਦਾ ਬੜੀ ਮਿਹਨਤ ਕੀਤੀ ਆ, ਨਹੀਂ ਭੁੱਲਦੀ ਮਿਹਨਤ, ਆਪਣੀ ਕੀਤੀ ਮਿਹਨਤ ਤੈਨੂੰ ਨਹੀਂ ਭੁੱਲਦੀ, ਤਾਂ ਗੁਰੂ ਦੀ ਮਿਹਨਤ ਕਿਵੇਂ ਭੁੱਲ ਗਿਆ, ਦਸ਼ਮੇਸ਼ ਦੀ ਕਮਾਈ ਕਿਵੇਂ ਭੁੱਲ ਗਿਆ। ਕਹਿੰਦਾ ਗੁਆਂਢੀ ਕਹਿੰਦਾ ਓਏ ਤੇਰਾ ਝਾੜ ਬੜਾ ਸੋਹਣਾ ਕਣਕ ਦਾ ਝੜਿਆ, ਕਹਿੰਦਾ ਮਿਹਨਤ ਕੀਤੀ ਹੈ, ਕਹਿੰਦਾ ਪੈਸੇ ਖਰਚੇ, ਮਿਹਨਤ ਕੀਤੀ ਹੈ, ਆਪਣੀ ਕੀਤੀ ਮਿਹਨਤ ਕਿਵੇਂ ਚੇਤੇ ਰੱਖਦਾ, ਕਿਤੇ ਦਸ਼ਮੇਸ਼ ਦੀ ਮਿਹਨਤ ਵੀ ਯਾਦ, ਕਿਤੇ ਭੁੱਲ ਨਾ ਜਾਵੀ ਓਏ ਮਨਾ ਮੇਰਿਆ, ਪਾਰੇ ਉਪਕਾਰ ਗੁਰਾਂ ਦੇ, ਕਿਤੇ ਭੁੱਲ ਨਾ ਜਾਵੀ ਓਏ ਮਨਾ ਮੇਰਿਆ, ਪਾਰੇ ਉਪਕਾਰ ਗੁਰਾਂ ਦੇ,
ਹਰੇ ਜੀ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪਰਉਪਕਾਰ ਜੋ ਦੇਸ਼ ਦੇ ਉੱਤੇ ਕੌਮ 'ਤੇ ਕੀਤੇ, ਇੱਕ ਧਰਮ 'ਤੇ ਨਹੀਂ ਕੀਤੇ, ਸਾਰੇ ਧਰਮਾਂ 'ਤੇ ਕੀਤੇ। ਆਖੋ ਸਤਨਾਮ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ ਜਿਨ ਮਾਣਸ 'ਤੇ। ਹਾਂ, ਉਚਾਰਨ ਹੈ ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ, ਉਚਾਰਨ ਹੈ ਗੁਰੂ ਨਾਨਕ ਸਾਹਿਬ ਦਾ। ਪਰ ਸਾਧ ਸੰਗਤ ਬਾਣੀ, ਜਿਹੜਾ ਵੀ ਬਾਣੀ ਨੂੰ ਹੰਢਾ ਲਵੇ ਆਪਣੇ ਜੀਵਨ ਦੇ ਵਿੱਚ, ਬਾਣੀ ਉਹਦੇ ਉੱਤੇ ਟੁੱਕ ਜਾਂਦੀ ਹੈ। ਜਿਵੇਂ ਕਹਿ ਲਓ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਦੇ ਨੇ, ਧੰਨ 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 ਜਨ ਆਇਆ। ਹੁਣ ਜੀਵਨ ਦੇ ਵਿੱਚ ਜਿਨ੍ਹਾਂ ਨੇ ਬਾਣੀ ਨੂੰ ਕਮਾ ਲਿਆ, ਹੰਢਾ ਲਿਆ, ਉਹ ਤਕਰੀਬਨ ਸਾਰੇ ਹੀ ਇੱਥੇ ਟੁੱਕ ਜਾਣਗੇ। ਧੰਨ 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 ਜਨ
ਆਇਆ।
ਕੀ ਕੀਤਾ ਹੋਵੇ ਜਿਸ ਪ੍ਰਸਾਦ ਸਭ
ਜਗਤ ਧਰਾਇਆ,
ਜਿਹਦੀ ਮਿਹਨਤ ਨੇ ਸੰਸਾਰ ਦਾ ਭਲਾ ਕੀਤਾ ਹੋਵੇ। ਆਖੋ ਸਤਨਾਮ।
ਸ੍ਰੀ ਵਾਹਿਗੁਰੂ ਜੀ।
ਕਿਸੇ ਦੀ ਮਿਹਨਤ ਨੇ ਕੇਵਲ ਆਪਣਾ ਹੀ ਭਲਾ ਕੀਤਾ ਹੈ, ਕਿਸੇ ਦੀ ਮਿਹਨਤ ਨੇ ਕੇਵਲ ਪਰਿਵਾਰ ਦਾ ਭਲਾ ਕੀਤਾ ਹੈ, ਕਿਸੇ ਦੀ ਮਿਹਨਤ ਕਮਾਈ ਨੇ ਕੇਵਲ ਮੁਹੱਲੇ ਦਾ ਭਲਾ ਕੀਤਾ ਹੈ, ਕਿਸੇ ਦੀ ਮਿਹਨਤ ਕਮਾਈ ਨੇ ਕੇਵਲ ਪਿੰਡ ਦਾ ਹੀ ਭਲਾ ਕਰਿਆ। ਕੋਈ ਚੰਗਾ ਸਰਪੰਚ ਹੋਵੇ ਸਾਰੇ ਪਿੰਡ ਦਾ ਭਲਾ, ਕਿਸੇ ਦੀ ਮਿਹਨਤ ਨੇ ਪਿੰਡ ਦਾ ਹੀ ਭਲਾ ਕੀਤਾ, ਮੇਰੇ ਗੁਰੂ ਨਾਨਕ ਦੀਆਂ ਕਮਾਈਆਂ ਨੇ ਸਾਰੇ ਸੰਸਾਰ ਦਾ ਭਲਾ। ਕੋਈ ਇਹੋ ਜਿਹਾ ਮਿਲੂਗਾ ਜਿਹੜਾ ਆਪਣੇ ਜੋਗਾ ਵੀ ਨਾਮ ਨਹੀਂ ਜਪਦਾ? ਬਹੁ ਗਿਣਤੀ ਉਹਨਾਂ ਲੋਕਾਂ ਦੀ। ਕੋਈ ਇਹੋ ਜਿਹਾ ਹੈ ਜਿਹੜਾ ਆਪਣੇ ਜੋਗਾ ਹੀ ਜਪਦਾ? ਜੇ ਕੋਈ ਇਹੋ ਜਿਹਾ ਜਿਹੜਾ ਪਰਿਵਾਰ ਦੀਆਂ ਸੁੱਖਾਂ ਸੁੱਖ ਦਾ ਨਾਮ ਜਪ ਕੇ ਪਰਿਵਾਰ ਜੋਗਾ ਜਪਦਾ? ਕੋਈ ਪਿੰਡ ਜੋਗਾ ਜਪਦਾ? ਕੋਈ ਇਲਾਕੇ ਜੋਗਾ ਜਪਦਾ? ਗੁਰੂ ਨਾਨਕ ਨੇ, ਕਲਗੀਆਂ ਵਾਲੇ ਨੇ, 10 ਪਾਤਸ਼ਾਹੀਆਂ ਨੇ ਸਾਰੇ ਸੰਸਾਰ ਦੇ ਵਾਸਤੇ ਕਮਾਈ ਕੀਤੀ, ਇੱਕ ਵਾਸਤੇ ਨਹੀਂ ਕੀਤੀ, ਸਾਰੇ ਸੰਸਾਰ ਦੇ ਵਾਸਤੇ। ਤਾਰਿਆ ਜਹਾਨ ਲਹਿਆ ਅਭਿਮਾਨ ਜਿਨ ਜਿਨ ਦਰਸ਼ਨ। ਕਮਾਲ ਹੈ। ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਜੇ ਕੋਈ ਸਾਨੂੰ ਕਹਿ ਦੇਵੇ ਇਹਦਾ ਫਲ ਮੈਨੂੰ ਦੇ ਦੇ, ਅਸੀਂ ਉਹ ਨਹੀਂ ਦੇ ਸਕਦੇ। ਇੱਕ ਸੁਖਮਣੀ ਸਾਹਿਬ ਦਾ ਫਲ ਅਸੀਂ ਕਰਕੇ ਪਾਠ ਕਰਕੇ ਉਹਦਾ ਫਲ ਕਿਸੇ ਨੂੰ
ਨਹੀਂ ਦੇ ਸਕਦੇ।
ਇੱਕ ਅਖੰਡ ਪਾਠ ਸਾਹਿਬ ਕਰਾ ਕੇ ਉਹਦਾ ਫਲ ਅਸੀਂ ਕਿਸੇ ਨੂੰ
ਨਹੀਂ ਦੇ ਸਕਦੇ।
ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਮਹਾਂਪੁਰਖ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠੇ ਨੇ। 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, 6 ਗੁਰੂਆਂ ਦੀ ਬਾਣੀ ਹੈ, ਮਿਲਾ ਕੇ 36 ਬਣਦੇ ਨੇ। 36 ਪ੍ਰਕਾਰ ਦਾ ਭੋਜਨ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜੇ ਕੋ ਖਾਵੇ ਜੇ ਕੋ ਪੁੰਚੇ, ਪੁੰਚੇ ਹੁੰਦਾ ਹਜ਼ਮ ਕਰ। ਤੋ ਸਾਧ ਸੰਗਤ ਫਿਰ ਕੀ ਮਿਲੂਗਾ, ਤਿਸਕਾ ਉਹਦਾ ਉਧਾਰ ਹੋ ਜਾਊਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਸੋ ਇਧਰੋਂ ਵਿਚਾਰ ਸੰਕੋਚ ਕਰਦਾ ਹੋਇਆ ਕਿ ਕਮਾਈਆਂ ਮੇਰੇ ਗੁਰੂ ਨਾਨਕ ਦੀਆਂ, ਅੱਜ ਕੀ ਅੱਜ ਵੀ ਬਥੇਰੀ ਦੌੜ ਲੱਗੀ, ਮੈਂ ਅੱਗੇ ਲੰਘ ਜਾਵਾਂ, ਮੈਂ ਅੱਗੇ ਲੰਘ ਜਾਵਾਂ, ਮੈਂ ਅੱਗੇ ਲੰਘ ਜਾਂ। ਕਮਾਈ ਕਰਕੇ ਲੰਘਣ ਵਾਲਾ ਕੋਈ ਵਿਰਲਾ, ਨਾਟਕ ਚੇਟਕ ਕਰਕੇ ਲੰਘਣਾ ਸਾਰੇ ਚਾਹੁੰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਭਾਈ ਇਹੋ ਜਿਹਾ ਕੰਮ ਕਰੀਏ ਜਿਹੜਾ ਕਿਸੇ ਨੇ ਕੀਤਾ ਨਾ ਹੋਵੇ, ਬਸ ਆਹ ਗੱਲ ਵੜ ਗਈ ਸਾਡੇ ਅੰਦਰ। ਇਹੋ ਜਿਹਾ ਕੰਮ ਕਰੀਏ ਜਿਹੜਾ ਕਦੀ ਕਿਸੇ ਨੇ ਕੀਤਾ ਨਾ ਹੋਵੇ। ਇਹ ਨਹੀਂ ਕਹਿੰਦਾ ਕੋਈ, ਕਹਿੰਦਾ ਵੀ ਕਮਾਈ ਇਹੋ ਜਿਹੀ ਕਰੀਏ। ਗੁਰੂ ਨਾਨਕ ਨੇ ਕਿਸੇ ਧਰਮ ਨੂੰ ਨੀਵਾਂ ਨਹੀਂ ਦਿਖਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿਸੇ ਧਰਮ ਨੂੰ ਘਟੀਆ ਨਹੀਂ ਗਿਣਿਆ। ਇਹ ਜ਼ਰੂਰ ਹੈ ਕਿ ਜਿਹੜੇ ਵਿੱਚ ਮਾੜੇ ਕਰਮ ਕਰਨ ਵਾਲੇ, ਭੇਗ ਪਖੰਡ ਵਾਲੇ ਸੀ, ਉਹਨਾਂ ਨੂੰ ਜ਼ਰੂਰ ਚੁਣਿਆ ਅਤੇ ਪਾਸੇ ਕੀਤਾ ਅਤੇ ਉਹਨਾਂ ਨੂੰ ਸਮਝਾਇਆ। ਭਾਵੇਂ ਉਹ ਮੱਕੇ ਦੇ ਕਾਜ਼ੀ ਕਿਉਂ ਨਹੀਂ ਸੀ, ਭਾਵੇਂ ਉਹ ਮੁਲਤਾਨ ਦੇ ਰਿਸ਼ੀ ਕਿਉਂ ਨਹੀਂ ਸੀ, ਭਾਵੇਂ ਉਹ ਸਾਧ ਸੰਗਤ ਸੁਲਤਾਨਪੁਰ ਦੇ ਵਿੱਚ, ਸੁਲਤਾਨਪੁਰ ਲੋਧੀ ਦੇ ਵਿੱਚ ਉਹ ਕਾਜ਼ੀ ਅਤੇ ਨਵਾਬ ਕਿਉਂ ਨਹੀਂ ਸੀ। ਸੁਧਾਰ ਸਾਰੇ ਧਰਮਾਂ ਦਾ ਹੀ ਕੀਤਾ ਹੈ, ਲੇਕਿਨ ਕਿਸੇ ਧਰਮ ਨੂੰ ਮਾੜਾ, ਕਿਸੇ ਧਰਮ ਨੂੰ ਘਟੀਆ
ਨਹੀਂ ਕਿਹਾ।
ਛੋਟਾ ਜਿਹਾ ਸਵਾਲ ਹੈ ਕਿ ਸਾਧ ਸਿੰਘ ਇੱਕ ਲਾਈਨ ਕਾਗਜ਼ 'ਤੇ ਲਗਾ ਦਿਓ, ਮਾਰ ਦਿਓ, ਉਹਦੇ 'ਤੇ ਸਵਾਲ ਖੜਾ ਕਰ ਦਿੱਤਾ ਵੀ ਨਾ ਇਹਨੂੰ ਕੱਟਣਾ ਨਾ ਮਟੇਣਾ, ਪਰ ਇਹ ਲਾਈਨ ਨੂੰ ਛੋਟੀ ਕਰਨਾ ਕਿਵੇਂ ਕਰੋ। ਜਿਹੜੀ ਲਾਈਨ ਕਾਗਜ਼ 'ਤੇ ਮਾਰ ਦਿੱਤੀ ਹੈ, ਲਕੀਰ ਖਿੱਚ ਦਿੱਤੀ ਹੈ, ਇਹਨੂੰ ਛੋਟੀ ਕਰਨਾ। ਕੋਈ ਕਹਿੰਦਾ ਕੱਟ ਦਿਓ ਜੀ ਆਪੇ ਛੋਟੀ ਹੋ ਜਾਣੀ, ਕੋਈ ਕਹਿੰਦਾ ਮਟੇ ਕੇ ਦੁਬਾਰਾ ਬਣਾ ਲਓ ਛੋਟੀ, ਉਹ ਛੋਟੀ ਹੋ ਜਾਣੀ। ਸੂਝਵਾਨ ਜਿਹਦਾ ਦਿਮਾਗ ਹੈ, ਜਿਹਦੀਆਂ ਕਮਾਈ ਹੈ, ਜਿਹਨੂੰ ਸਾਧ ਸੰਗਤ ਦਰਗਾਹੀ ਅਕਲ ਹੈ, ਦੁਨਿਆਵੀ ਅਕਲ ਹੋਰ ਹੈ, ਦਰਗਾਹੀ ਅਕਲ ਹੋਰ ਹੈ। ਦੁਨਿਆਵੀ ਦਿਮਾਗ ਸੋਚ ਹੋਰ ਹੈ, ਦਰਗਾਹੀ ਸੋਚ ਹੋਰ ਹੈ। ਰਾਤੀ ਸਰਵਣ ਕਰਦੇ ਸੀ, ਬੜਾ ਆਨੰਦ ਵਰਤਿਆ, ਪਰ ਰਾਤੀ ਤਾਂ ਹੁਣ ਤਾਂ ਬਥੇਰਾ ਸਾਧ ਸੰਗਤ ਜੀ, ਕੱਲ੍ਹ ਨਾਲੋਂ ਤਾਂ ਮੇਰਾ 4 ਗੁਣਾ ਵੱਧ ਪੰਡਾਲ ਭਰਿਆ ਪਿਆ, ਪਰ ਰਾਤ ਆਨੰਦ ਬੜਾ ਸੀ। ਜਿਹੜੇ ਨਹੀਂ ਆਏ ਉਹ ਸੋਚਣਗੇ ਹੁਣ ਕਿ ਵਿਚਾਰ ਕਿ ਸੰਸਾਰ ਦੀ ਸੋਚ ਹੋਰ ਹੈ, ਰੱਬ ਦੇ ਪਿਆਰਿਆਂ ਦੀ ਸੋਚ ਹੋਰ ਹੈ, ਬਹੁਤਾ ਹੀ ਫਰਕ ਹੈ। ਗੁਰਬਾਣੀ ਨੂੰ ਕਹਿਣਾ ਪੈ ਗਿਆ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਇਹ ਰਾਤ ਆਨੰਦ ਵਰਤਿਆ। ਆਖੋ ਸਤਨਾਮ। ਸੰਸਾਰੀ ਦਿਮਾਗ ਹੋਰ ਹੈ, ਬੰਦਗੀ ਵਾਲਾ ਦਿਮਾਗ
ਹੋਰ ਹੈ,
ਉਹ ਆ ਗਿਆ। ਉਹ ਕਹਿੰਦਾ ਵੀ ਕੀ ਗੱਲ ਹੈ, ਕਹਿੰਦੇ ਆਹ ਲਾਈਨ ਖਿੱਚੀ ਕਾਗਜ਼ ਦੇ ਉੱਤੇ, ਭਾਈ ਇਹਨੂੰ ਛੋਟੀ ਕਰਨਾ, ਨਾ ਇਹਨੂੰ ਮਟੇਣਾ ਨਾ ਕੱਟਣਾ। ਅਤੇ ਸਾਧ ਸੰਗਤ ਜੀ ਕੀ ਕੀਤਾ, ਉਹਦੇ ਲਾਗੇ ਲਾਈਨ ਇੱਕ ਹੋਰ ਏਡੀ ਵੱਡੀ ਬਣਾਤੀ, ਦੂਜੀ ਜਿਹੜੀ ਉਹ ਆਪਣੇ ਆਪ
ਛੋਟੀ ਹੋ ਗਈ।
ਗੁਰੂ ਨਾਨਕ ਨੂੰ ਸਾਧ ਸੰਗਤ ਕਿਸੇ ਧਰਮ ਨੂੰ ਨੀਵਾਂ ਕਰਨਾ ਨਹੀਂ ਪਿਆ, ਨੀਵਾਂ ਕੀਤਾ ਨਹੀਂ ਉਹਨਾਂ ਨੇ, ਘਟੀਆ ਕਿਹਾ ਨਹੀਂ ਕਿਸੇ ਧਰਮ ਨੂੰ, ਮਾਫ਼ ਕਰਿਓ। ਪਰ ਆਪ ਇੰਨੀ ਕਮਾਈ ਕੀਤੀ ਗੁਰੂ ਨਾਨਕ ਨੇ, ਇੰਨੀ ਕਮਾਈ ਕੀਤੀ ਸਾਰੇ ਧਰਮਾਂ ਨੂੰ ਕਹਿਣਾ ਪੈ ਗਿਆ ਸਭ ਤੋਂ ਵੱਡਾ
ਸਤਿਗੁਰ ਨਾਨਕ।
ਵਾਹ ਜੀ ਵਾਹ। ਆਪਣੇ ਆਪ ਸਭ ਧਰਮ ਕਹਿੰਦੇ ਨੇ ਕਿ ਭਾਈ ਠੀਕ ਹੈ, ਧਰਮ ਤਾਂ ਸਾਡਾ ਵੀ ਹੈ, ਪਰ ਗੁਰੂ ਨਾਨਕ ਵਰਗਾ ਗੁਰੂ ਅਵਤਾਰ ਨਹੀਂ ਕਿਸੇ ਨੇ ਬਣਿਆ। ਕਹਿਣਾ ਹੀ ਪੈ ਗਿਆ ਸਭ ਤੋਂ ਵੱਡਾ
ਸਤਿਗੁਰ ਨਾਨਕ,
ਜਿਨ ਕੱਲ
ਰਾਖੀ
ਮੇਰੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਹੁਣ ਸਾਧ ਸੰਗਤ ਜੀ, ਅੱਜ ਬਥੇਰੀ ਦੌੜ ਹੈ, ਥਾਂ ਥਾਂ ਦੇ ਉੱਤੇ ਸਥਾਨ ਡੇਰੇ ਆ ਬਥੇਰੇ ਬਣ ਗਏ, ਕੋਈ ਕਸਰ ਨਹੀਂ ਛੱਡਦਾ ਆਪਣੇ ਵੱਲੋਂ, ਸਭ ਦੌੜ ਲੱਗੀ ਪਈ ਹੈ। ਪਰ ਕੀ ਬਣੂਗਾ ਇਸ ਦੌੜ ਦੇ ਵਿੱਚ, ਕੀ ਪੱਲੇ 'ਚ ਪਊ? ਮੈਂ ਹੋ ਜਾਵਾਂ ਅੱਗੇ, ਮੈਂ ਕਰ ਦੇਵਾਂ, ਮੈਂ ਕਰ ਦੇਵਾਂ, ਮੈਂ ਕਰ ਦੇਵਾਂ। ਔਰ ਸਾਧ ਸੰਗਤ ਜੀ, ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਮਾਇਆ ਰਾਤੇ ਕੀ ਹਾਲ ਹੋਇਆ ਪਿਆ। ਸਾਧ ਸੰਗਤ ਜੀ, ਹਾਂ ਹਾਂ ਆ ਗਈ ਸਾਡੇ ਵਿੱਚ, ਮੈਂ ਇੰਨਿਆਂ ਨੂੰ ਅੰਮ੍ਰਿਤ ਛਕਾਇਆ, ਮੈਂ ਇੰਨੇ ਗੁਰਦੁਆਰੇ ਬਣਾਏ, ਮੇਰੇ ਨਾਲ ਇੰਨੀ ਸੰਗਤ ਹੈ, ਮੈਂ ਆਹ ਏਡਾ ਸਮਾਗਮ ਕੀਤਾ, ਮੈਂ ਇੰਨਾ ਨਾਮ ਜਪਿਆ, ਮੈਂ ਇੰਨੀ ਬੰਦਗੀ ਕੀਤੀ, ਮੈਂ ਹੇਮਕੁੰਡ ਸਾਹਿਬ ਗਿਆ, ਮੈਂ ਹਜ਼ੂਰ ਸਾਹਿਬ ਗਿਆ, ਮੈਂ ਮੋਹਰੇ ਲਾ ਦਿੱਤੀ। ਆਖੋ ਸਤਨਾਮ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਮਿਟਾਉਣੀ ਸੀ ਉਹ ਤਾਂ ਤੂੰ ਅੱਗੇ ਲਾ ਛੱਡੀ ਹੈ, ਉਹ ਤਾਂ ਸਭ ਤੋਂ
ਅੱਗੇ ਲਾ ਛੱਡੀ।
ਸੋ ਸਾਧ ਸੰਗਤ, ਮੈਂ ਮੇਰੀ ਨੂੰ ਮਾਰ ਕੇ ਮਿੱਟੀ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਦੋਵੇਂ ਹੱਥੀ ਲੁੱਟ, ਜਿੰਨਾ ਮਰਜ਼ੀ ਫਿਰ ਲਈ ਜਾ, ਪਹਿਲੇ ਮੈਂ ਮੇਰੀ ਨੂੰ ਮਾਰਨਾ ਪੈਣਾ। ਮੈਂ ਹੇਮਕੁੰਟ, ਹੇਮ ਮੈਨੇ ਬਰਫ਼, ਕੁੰਟ ਮੈਨੇ ਸਥਾਨ, ਉੱਥੇ ਤਾਂ ਬਰਫ਼ ਹੈ, ਮੈਂ ਜਿਹੜੀ ਉਹ ਅੱਗ ਹੈ, ਅਤੇ ਅੱਗ ਦਾ ਅਤੇ ਬਰਫ਼ ਦਾ ਕੀ ਮੇਲ ਹੈ, ਅੱਗ ਦਾ ਅਤੇ ਬਰਫ਼ ਦਾ ਕੀ ਮੇਲ ਹੈ। ਮੈਂ ਮੇਰੀ ਜਿਹੜੀ ਉਹ ਈਰਖਾ ਅੱਗ ਹੈ, ਦੁਵੈਸ਼, ਜਦ ਕਿ ਬਾਣੀ ਨੇ ਇੱਕ ਬਾਣ ਮਾਰਿਆ, ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਆ, ਮੇਰੀ ਮੇਰੀ ਨਾ ਤੇ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਲੱਗ ਜਾਓ ਨਾਲ ਦੋ ਬੀਬੀਆਂ। ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ, ਮੇਰੀ ਨਾ ਕਰੀ ਓਏ ਮਨਾ ਮੇਰਿਆ, ਮੇਰੀ ਵਾਲਾ ਕੋਈ ਨਾ ਰਿਹਾ, ਮੇਰੀ ਵਾਲਾ। ਗਰਜਣੇ ਵਾਲੇ ਬੱਦਲ ਹੋਰ ਹੁੰਦੇ ਨੇ, ਬਰਸਣੇ ਵਾਲੇ ਬੱਦਲ
ਹੋਰ ਹੁੰਦੇ ਨੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਗਰਜਣੇ ਵਾਲਿਆਂ ਦੀ ਗਿਣਤੀ ਜ਼ਿਆਦੇ ਹੈ ਅਤੇ ਬਰਸਣੇ ਵਾਲਿਆਂ ਦੀ ਗਿਣਤੀ
ਘੱਟ ਹੈ।
ਘੱਟ ਹੈ, ਬਾਹਾਂ ਖੜੀਆਂ ਅਤੇ ਕਰਕੇ ਮੋੜ ਦੇ ਉੱਤੇ ਖੜੇ ਹੋ ਕੇ ਸਾਧ ਸੰਗਤ ਮੈਂ ਆਹ ਕਰਦਾ, ਮੈਂ ਜਿਹਦੇ ਕੋਲ ਮਰਜ਼ੀ ਕਰਾ ਲਓ, ਜਿਹਦੇ ਕੋਲ ਮਰਜ਼ੀ ਕਰਾ ਲਓ, ਪਰ ਸਾਧ ਸੰਗਤ ਜੀ ਬਰਸਣੇ ਵਾਲੇ ਬੱਦਲ ਬਹੁਤ ਘੱਟ। ਕਹਾਵਤ ਹੈ ਨਾ, ਜੋ ਗਰਜਤੇ ਹੈ ਵੋ ਬਰਸਤੇ ਨਹੀਂ। ਜਿਹੜਾ ਬਰਸਣ ਵਾਲਾ ਹੈ ਨਾ, ਉਹ ਗਰਜਦਾ ਨਹੀਂ ਹੈ, ਉਹ ਆਉਂਦਾ ਹੈ ਚੁੱਪ ਕਰਕੇ, ਬਰਸ ਕੇ ਲੰਘ ਜਾਂਦਾ। ਆਖੋ ਸਤਨਾਮ। ਗੁਰੂ ਨਾਨਕ ਨੇ ਗਰਜਣ ਦੀ ਸਾਧ ਸੰਗਤ ਜਗ੍ਹਾ ਨਹੀਂ ਮੱਲੀ, ਗੁਰੂ ਨਾਨਕ ਨੇ ਬਰਸਣ ਦੀ ਜਗ੍ਹਾ ਲਈ। ਕਹਿੰਦੇ ਭਾਈ ਗਰਜਣਾ ਨਹੀਂ ਬਰਸਣਾ ਹੈ, ਭਲਾ ਕਰੋ ਜੇ ਕਰ ਸਕਦੇ, ਕਮਾਈ ਕਰੋ ਜੇ ਕਰ ਸਕਦੇ, ਤੇ ਜਣਾਉਣ ਦੀ ਕੀ ਲੋੜ ਹੈ, ਜਣਾਉਣ ਦੀ ਕੀ ਲੋੜ ਹੈ। ਉਹ ਔਰੰਗਜ਼ੇਬ ਦਾ ਰਾਜ ਹੈ ਅਤੇ ਉਸ ਵੇਲੇ ਵੀ ਗੁਰੂਆਂ ਦਾ, ਅਵਤਾਰਾਂ ਦਾ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਕੋਈ ਗਿਣਤੀ ਘੱਟ ਨਹੀਂ ਸੀ, ਕੋਈ ਘਾਟਾ ਨਹੀਂ ਸੀ। ਪਰ ਪਤਾ ਉਦੋਂ ਲੱਗਿਆ ਸਾਧ ਸੰਗਤ ਜਦੋਂ ਗੁਰੂਆਂ ਦੀ ਲੋੜ ਪਈ ਵੀ ਆਓ ਭਾਈ ਕਿਹੜਾ ਗੁਰੂ ਹੈ, ਪਤਾ ਲੱਗਦਾ। ਕਸਵੱਟੀ ਤੇ ਹਿਮਤਿਆਨ ਤੇ ਇਗਜ਼ਾਮ ਤੇ, ਲਾ ਲਾ ਕਸਵੱਟੀਆਂ ਪਰਖਦਾ ਹੈ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਦੇ ਸਿਰਾਂ ਤੇ ਚਲਾਵੇ ਆਰਿਆਂ ਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਕਿਹੜੇ ਭਗਤ ਦੀ ਪ੍ਰੀਖਿਆ ਨਹੀਂ ਹੋਈ, ਕਿਹੜੇ ਪੀਰ ਫਕੀਰ ਅਵਤਾਰ ਦੀ ਪ੍ਰੀਖਿਆ ਨਹੀਂ ਹੋਈ, ਪਾਸ ਹੋਏ ਥੋੜ੍ਹੇ ਅਤੇ ਫੇਲ ਹੋਏ ਬਹੁਤੇ, ਬਹੁਤੇ ਫੇਲ ਹੋਏ ਸਮੇਂ ਦੀ ਭਿਆਨਕ ਮਾਰ ਨੂੰ ਨਾ ਝੱਲਦਿਆਂ ਹੋਇਆਂ ਸਿੱਧ ਜਾ ਕੇ ਪਰਬਤਾਂ 'ਚ ਲੁੱਕ ਲੁੱਕ ਕੇ ਬਹਿ ਗਏ ਸੀ। ਗੁਰੂ ਨਾਨਕ ਸਾਹਿਬ ਦਾ ਸਮਾਂ, ਸਮੇਂ ਦੀ ਮਾਰ ਨੂੰ ਸਾਧ ਸੰਗਤ ਨਾ ਝੱਲ ਹੋਇਆ, ਸਿੱਧ ਜਾ ਕੇ ਪਰਬਤਾਂ 'ਚ ਲੁੱਕ ਲੁੱਕ ਕੇ ਬਹਿ ਗਏ, ਸਿੱਧ ਛੁੱਪ ਬੈਠੇ। ਪਰਬਤੀ ਕੌਣ ਜਗਤ ਕੋ, ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਸਵਾਲ ਕੀਤਾ, ਤੂੰ ਮਾਤਲੋਕ 'ਚੋਂ ਆਇਆ, ਜਗਤ 'ਚੋਂ ਕੀ ਹਾਲ ਹੈ। ਮਹਾਰਾਜ ਕਹਿਣ ਲੱਗੇ, ਤੁਹਾਡੀ ਡਿਊਟੀ ਦਰਗਾਹ ਤੋਂ ਲੱਗੀ ਸੀ ਮਾਤਲੋਕ ਨੂੰ ਸੰਭਾਲਣ ਦੀ, ਤਾਂ ਤੁਸੀਂ ਆ ਕੇ ਜ਼ੁਲਮ ਤੋਂ ਡਰਦੇ ਲੁੱਕ ਕੇ ਬਹਿ ਗਏ, ਅਤੇ ਮਾਤਲੋਕ ਦਾ ਹਾਲ ਕੀ ਹੋਣਾ, ਮਾਤਲੋਕ ਦਾ ਹਾਲ ਕੀ ਹੋਣਾ। ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ, ਕਿਹੜਾ ਜਗਤ ਦਾ ਭਲਾ ਕਰੂਗਾ, ਦੱਸੋ। ਤੁਸੀਂ ਤਾਂ ਆਪਣੀ ਡਿਊਟੀ ਛੱਡ ਕੇ ਆ ਕੇ ਪਹਾੜਾਂ ਦੀਆਂ ਕੁੰਦਰਾਂ 'ਚ ਲੁੱਕ ਗਏ। ਸਮੇਂ ਦੀ ਮਾਰ ਜਿਨ੍ਹਾਂ ਕੋਲ ਨਹੀਂ ਚੱਲ ਹੋਈ, ਸਾਧ ਸੰਗਤ ਜਿਨ੍ਹਾਂ ਨੇ ਇੱਕ ਹੁੰਦਾ ਆਪ ਸਮੇਂ ਦੇ ਅਨੁਸਾਰ ਹੋ ਜਾਣਾ ਸਮਾਂ, ਇੱਕ ਹੁੰਦਾ ਸਮੇਂ ਦੇ ਅੱਗੇ ਝੁੱਕ ਜਾਣਾ, ਇੱਕ ਹੁੰਦਾ ਸਮਾਂ ਕਿਸੇ ਦੇ ਅੱਗੇ ਝੁੱਕ ਜਾਵੇ। ਦੋਹਾਂ ਵਿੱਚ ਬੜਾ
ਫਰਕ ਹੈ,
ਦੋਹਾਂ ਵਿੱਚ ਬੜਾ
ਫਰਕ ਹੈ,
ਫਰਕ। ਦਸ਼ਮੇਸ਼ ਜੀ ਸਮੇਂ ਦੇ ਅੱਗੇ ਨਹੀਂ ਝੁਕੇ, ਸਮਾਂ ਦਸ਼ਮੇਸ਼ ਦੇ ਚਰਨਾਂ 'ਚ ਝੁਕੇ। ਸਾਧ ਸੰਗਤ ਜੀ ਕਲਗੀਆਂ ਵਾਲੇ ਜ਼ੁਲਮ ਤੋਂ ਡਰੇ ਨਹੀਂ। ਇੱਕ ਦਿਨ ਇੱਦਾਂ ਦਾ ਆ ਗਿਆ ਸੀ ਕਿ ਜ਼ੁਲਮ ਹੀ ਕਲਗੀਆਂ ਵਾਲੇ ਤੋਂ ਡਰਨ ਲੱਗ ਪਿਆ ਸੀ। ਜ਼ੁਲਮ ਡਰਦਾ ਸੀ, ਔਰੰਗਜ਼ੇਬ ਬਾਦਸ਼ਾਹ ਥਰ ਥਰ ਕੰਬਣ ਲੱਗ ਪਿਆ ਸੀ ਕਿ ਮੇਰੇ ਤਾਂ ਅੱਜ ਤੱਕ ਕਾਬੂ ਹੀ ਨਹੀਂ ਆਇਆ ਗੁਰੂ ਗੋਬਿੰਦ ਸਿੰਘ, ਤਾਂ ਮੇਰੀ ਕੀ ਰਹਿ ਗਈ। ਵਿਚਾਰ ਨਾ ਵਧਾਉਂਦਾ ਹੋਇਆ, ਇੱਕ ਹੁੰਦਾ ਜ਼ੁਲਮ ਦੇ ਅੱਗੇ ਝੁੱਕ ਜਾਣਾ, ਇੱਕ ਹੁੰਦਾ ਜ਼ੁਲਮ ਅਗਲੇ ਦੇ ਅੱਗੇ ਝੁੱਕ ਜਾਣਾ। ਬਹੁਤ ਫਰਕ ਹੈ, ਬਹੁਤ ਫਰਕ ਹੈ। ਸਾਧ ਸੰਗਤ ਔਰੰਗਜ਼ੇਬ ਦਾ ਰਾਜ, ਜਿਹਨੇ ਇੱਕ ਤਹੀਆ ਧਾ ਲਿਆ ਮਨ ਦੇ ਵਿੱਚ ਕਿ ਮੈਂ ਆਪਣੇ ਖੁਦਾ ਦੀ ਖੁਸ਼ੀ ਲੈਣੀ ਹੈ, ਅਤੇ ਕਿਹੜੇ ਰਾਹ ਤੋਂ ਖੁਸ਼ੀ ਲੱਭਦਾ ਹੈ ਕਿ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਵਾਂ, ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾਵਾਂਗਾ। ਪਰ ਜਦੋਂ ਸਭ ਨੂੰ ਮੁਸਲਮਾਨ ਬਣਾਤਾ ਹਿੰਦੁਸਤਾਨ ਦੇ ਵਿੱਚ, ਮੁਸਲਮਾਨ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਊਗਾ, ਅਤੇ ਖੁਦਾ ਮੇਰੇ 'ਤੇ ਬੜਾ ਖੁਸ਼ ਹੋਊਗਾ ਕਿ ਤੂੰ ਮੇਰੇ ਨਮਾਜ਼ਾਂ ਪੜ੍ਹਨ ਵਾਲੇ ਬਹੁਤ ਬਣਾਤੇ। ਪਰ ਬਣਾਉਣ ਦਾ ਢੰਗ, ਤਰੀਕਾ, ਮੈਥਡ ਤਲਵਾਰ ਦੇ ਜ਼ੋਰ ਨਾਲ, ਜ਼ੁਲਮ ਦੇ ਜ਼ੋਰ ਨਾਲ, ਰਾਜ ਦੇ
ਜ਼ੋਰ ਨਾਲ।
ਆਹ ਦੇਖੋ, ਜੇ ਕਿਸੇ ਦਾ ਪਿੰਡ 'ਚ ਰਾਜ ਹੋ ਜਾਵੇ ਤਾਂ ਉਹ ਰਾਜ ਦੇ ਜ਼ੋਰ ਨਾਲ ਹੀ ਕਹੇ ਮੈਂ ਦਬਾ ਦੂੰ ਸਾਰੇ ਪਿੰਡ ਨੂੰ, ਪਰ ਕੋਈ ਅਕਲ ਥੋੜ੍ਹੀ, ਕੋਈ ਸਮਝ ਥੋੜ੍ਹੀ ਹੈ। ਜੇ ਰੱਬ ਨੇ ਤੈਨੂੰ ਤਾਕਤ ਦਿੱਤੀ ਹੈ ਤਾਂ ਦੂਜਿਆਂ ਨੂੰ ਦਬਾਉਣ ਵਾਸਤੇ ਨਹੀਂ ਦਿੱਤੀ। ਜੇ ਪਰਮਾਤਮਾ ਨੇ ਤੈਨੂੰ ਸਮਰੱਥਾ ਦਿੱਤੀ ਹੈ, ਇਹ ਸਮਰੱਥਾ ਦੇ ਨਾਲ ਭਲਾ ਕਰ, ਨਾ ਕਿ ਕਿਸੇ ਦਾ ਬੁਰਾ ਕਰ। ਬੁਰਾ ਕਰਨ ਵਾਸਤੇ ਵੀ ਬਲ ਚਾਹੀਦਾ ਤੇ ਭਲਾ ਕਰਨ ਵਾਸਤੇ ਵੀ
ਬਲ ਚਾਹੀਦਾ।
ਬਲ ਚਾਹੀਦਾ, ਸਰੀਰਕ ਬਲ ਕਹਿ ਲਓ ਸਾਧ ਸੰਗਤ ਜੀ, ਸੇਵਾ ਕਰਨ ਵਾਸਤੇ ਵੀ ਬਲ ਚਾਹੀਦਾ ਤੇ ਚੋਰੀ ਕਰਨ ਵਾਸਤੇ ਵੀ
ਬਲ ਚਾਹੀਦਾ।
ਹਾਂ, ਚੋਰੀ ਕਿਹੜੀ ਐਵੇਂ ਹੋਜੂ, ਬੰਦਾ ਬੈੱਡ ਤੇ ਪਿਆ ਬਿਮਾਰ ਪਿਆ, ਚੋਰੀ ਕਰ ਲੂ ਫਿਰ ਜਾ ਕੇ? ਜੇ ਬੈੱਡ ਤੇ ਪਿਆ ਬਿਮਾਰ ਪਿਆ ਤੇ ਸੇਵਾ ਵੀ ਬੋਲਦੇ ਨਹੀਂ ਕਰ ਸਕਦਾ। ਜੇ ਬਿਮਾਰ ਪਿਆ ਤੇ ਸੇਵਾ ਵੀ
ਨਹੀਂ ਕਰ ਸਕਦਾ,
ਤੇ ਜੇ ਬਿਮਾਰ ਪਿਆ ਤੇ ਚੋਰੀ ਵੀ
ਨਹੀਂ ਕਰ ਸਕਦਾ।
ਹੁਣ ਚੋਰੀ ਵਾਸਤੇ ਵੀ ਤੰਦਰੁਸਤੀ ਚਾਹੀਦੀ ਹੈ ਤੇ ਸੇਵਾ ਵਾਸਤੇ ਵੀ
ਤੰਦਰੁਸਤੀ,
ਤੇ ਬੰਦੇ ਨੂੰ ਤੰਦਰੁਸਤੀ ਮਿਲ ਗਈ, ਦੋਵਾਂ ਬੰਦਿਆਂ ਨੂੰ ਤੰਦਰੁਸਤੀ ਮਿਲ ਗਈ। ਇੱਕ ਨੇ ਆਪਣੀ ਤੰਦਰੁਸਤੀ ਚੋਰੀ ਵਿੱਚ ਖਰਚ ਕਰ ਦਿੱਤੀ ਤੇ ਦੂਜੇ ਨੇ ਆਪਣੀ ਤੰਦਰੁਸਤੀ ਜਾ ਕੇ ਲੰਗਰਾਂ ਦੀ ਸੇਵਾ 'ਚ ਖਰਚ ਕਰਤੀ। ਸਮਾਂ ਪਾ ਕੇ ਜਦੋਂ ਇਹਦਾ ਰਿਜ਼ਲਟ ਨਿਕਲੂਗਾ, ਸਾਧਸੰਗ ਜਿਹਨੇ ਆਪਣੀ ਜ਼ਿੰਦਗੀ, ਆਪਣਾ ਜੀਵਨ, ਆਪਣਾ ਜ਼ੋਰ, ਆਪਣੀ ਤਾਕਤ, ਆਪਣਾ ਮਨੁੱਖਾ ਸਰੀਰ, ਆਪਣੇ ਅਮੁੱਲੇ ਸਵਾਸ ਮਾੜੇ ਪਾਸੇ ਲਾ ਦਿੱਤੇ, ਮਰਨ ਤੋਂ ਬਾਅਦ ਰਸਤਾ ਨਰਕਾਂ ਦਾ ਹੋਊਗਾ। ਮਰਨ ਤੋਂ ਬਾਅਦ ਰਸਤਾ
ਨਰਕਾਂ ਦਾ।
ਦੂਜੇ ਨੇ ਆਪਣੇ ਸਵਾਸ ਸੇਵਾ ਦੇ ਵਿੱਚ, ਸਿਮਰਨ ਵਿੱਚ, ਸਰੀਰਕ ਬਲ, ਜ਼ਿੰਦਗੀ ਦਾ ਬਲ, ਜੀਵਨ ਦੀ ਤਾਕਤ ਭਲੇ ਦੇ ਕੰਮਾਂ 'ਚ ਲਾਈ ਨਾ, ਸਾਧ ਸੰਗਤ ਉਹਦਾ ਰਾਹ ਨਰਕਾਂ ਦਾ ਨਹੀਂ ਹੈ। ਜਿਹੜਾ ਗੁਰੂ ਗੁਰੂ ਕਰਦਾ ਦੁਨੀਆਂ ਤੋਂ ਤੁਰਿਆ ਹੈ ਨਾ, ਉਹ ਗੁਰੂ ਦੇ ਕੋਲ ਹੀ ਪਹੁੰਚ ਜਾਂਦਾ, ਉਹ ਗੁਰੂ ਦੇ ਚਰਨਾਂ ਵਿੱਚ ਹੀ, ਗੁਰੂ ਨਾਨਕ ਦੀ ਪੁਰੀ ਵਿੱਚ ਹੀ
ਪਹੁੰਚ ਜਾਂਦਾ।
ਰਾਤੀ ਆਪਾਂ ਧਾਰਨਾ ਪੜ੍ਹੀ ਸੀ, ਆਖਰੀ ਸਵਾਸ ਜਿਹੜਾ ਨਾਮ ਜਪਦਾ ਸਿੱਧਾ ਜਾਵੇ
ਸੱਚਖੰਡ,
ਯਾਦ ਰੱਖ ਲਓ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਇਧਰ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਦਸ਼ਮੇਸ਼ ਦੀ ਉਮਰ 9 ਸਾਲ ਹੈ, ਕਲਗੀਆਂ ਵਾਲੇ ਸਭ ਕੁਛ ਦੇਖ ਰਹੇ ਨੇ। ਇਧਰ ਔਰੰਗਜ਼ੇਬ ਦਾ ਰਾਜ ਹੈ ਦਿੱਲੀ ਤਖ਼ਤ ਦੇ ਉੱਤੇ, ਜਿਹਨੇ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਮੁਸਲਮਾਨ ਬਣਾਉਣ ਦੀਆਂ ਖਬਰਾਂ ਤੋਰ ਦਿੱਤੀਆਂ, ਤਾਕਤਾਂ
ਤੋਰ ਦਿੱਤੀਆਂ,
ਭੇਜ ਦਿੱਤੀਆਂ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਆਰਡਰ ਕਰ ਦਿੱਤੇ ਸਾਧਸੰਗ ਸਭ ਨੀ ਥਾਈ ਮੁਸਲਮਾਨ ਬਣਨੇ
ਚਾਹੀਦੇ ਨੇ,
ਜਿਹੜੇ ਛੋਟੇ ਛੋਟੇ ਮਾੜੇ ਮੋਟੇ ਕੱਚੇ ਪਿਲੇ ਤਾਂ ਉਦੋਂ ਹੀ ਝੜਨੇ ਸ਼ੁਰੂ ਹੋ ਗਏ ਜੀ, ਅਸੀਂ ਬਣ ਗਏ ਜੀ। ਮੁਸਲਮਾਨ ਬਣਨੇ ਸ਼ੁਰੂ ਹੋ ਗਏ ਤਾਂ ਦਿੱਲੀ ਖਬਰਾਂ ਜਾਣੀਆਂ ਸ਼ੁਰੂ ਹੋ ਗਈਆਂ ਕਿ ਇਸ ਇਲਾਕੇ 'ਚ ਇੰਨੇ ਮੁਸਲਮਾਨ ਬਣ ਗਏ, ਇਸ ਜ਼ਿਲ੍ਹੇ 'ਚ ਇੰਨੇ ਬਣ ਗਏ, ਇਸ ਜ਼ਿਲ੍ਹੇ 'ਚ ਇੰਨੇ ਬਣ ਗਏ। ਅਤੇ ਉਹਦੀ ਟੇਕ ਕੀ ਸੀ ਕਿ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦੀ ਜਿਹੜੀ ਆਬਾਦੀ ਹੈ ਉਹ ਜ਼ਿਆਦੇ ਹੈ, ਹਿੰਦੂ ਜਿਹੜੇ ਉਹ ਗੁਰੂ ਪੀਰ ਅਵਤਾਰ ਭਾਵ ਆਗੂ ਜ਼ਿਆਦੇ ਨੇ, ਹਿੰਦੂਆਂ ਦੀ ਗਿਣਤੀ
ਜ਼ਿਆਦੇ ਹੈ,
ਆਬਾਦੀ
ਜ਼ਿਆਦੇ,
ਵੋਟਾਂ
ਜ਼ਿਆਦਾ ਨੇ।
ਬਸ ਹਿੰਦੂ ਕਾਬੂ ਆ ਗਏ ਤਾਂ ਸਮਝ ਲਓ ਸਾਰਾ ਹਿੰਦੁਸਤਾਨ ਹੀ
ਕਾਬੂ ਆ ਗਿਆ,
ਅਤੇ ਬਾਕੀਦਿਆਂ ਨੂੰ ਤਾਂ ਉਹ ਸਮਝਦਾ ਹੀ ਕੁਛ ਨਹੀਂ ਸੀ। ਜੇ ਕਹੋ ਨਾ, ਔਰੰਗਜ਼ੇਬ ਨੂੰ ਦਿੱਲੀ ਵਿੱਚ ਖਬਰ ਪਹੁੰਚੀ ਕਿ ਤੁਸੀਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ 'ਤੇ ਜ਼ਿਆਦਾ ਜ਼ੋਰ ਲਾ ਰਹੇ ਹੋ, ਤੁਹਾਨੂੰ ਪਤਾ ਇੱਕ ਕੌਮ ਗੁਰੂ ਨਾਨਕ ਦੀ ਵੀ ਹੈਗੀ ਹੈ ਜਿਹੜੀ ਸਿੱਖ ਕੌਮ ਗਿਣੀ ਜਾਂਦੀ, ਭਾਵੇਂ ਗੁਰੂ ਨਾਨਕ ਜਗਤ ਗੁਰੂ ਹੈ, ਇਕੱਲਾ ਸਿੱਖਾਂ ਦਾ ਗੁਰੂ ਨਹੀਂ, ਪਰ ਜੋੜਿਆ ਇੱਧਰ ਸੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੋਈ ਅਤੇ ਰੌਲਾ ਇਹ ਹੀ ਪਿਆ ਸੀ ਕਿ ਸਿੱਖਾਂ ਦਾ ਗੁਰੂ ਸ਼ਹੀਦ ਹੋਇਆ, ਭਾਵੇਂ ਸਾਧ ਸੰਗਤ ਉਹ ਜਗਤ ਗੁਰੂ ਹੈ, ਮਾਫ ਕਰਨਾ। ਪਰ ਇੱਧਰ ਕਿਹਾ ਔਰੰਗਜ਼ੇਬ ਨੂੰ, ਭਈ ਤੁਹਾਨੂੰ ਪਤਾ ਹੈ ਇੱਕ ਸਿੱਖ ਕੌਮ ਵੀ ਹੈਗੀ ਹੈ, ਅਤੇ ਔਰੰਗਜ਼ੇਬ ਹੱਸ ਕੇ ਅਤੇ ਹੱਥ 'ਤੇ ਹੱਥ ਮਾਰ ਕੇ ਕਹਿੰਦਾ ਜੇ ਆਹ ਹਿੰਦੁਸਤਾਨ 90% ਗਿਣਤੀ ਆਬਾਦੀ ਕਾਬੂ ਆ ਗਈ ਹੈ, 10% ਕੀ ਕਰੂਗੀ, ਇਹਨੂੰ ਤਾਂ ਅਸੀਂ 2 ਦਿਨਾਂ 'ਚ ਕਾਬੂ ਕਰ ਲੈਣਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਐਡੇ ਭੁਲੇਖੇ 'ਚ ਸੀ, ਉਹਨੂੰ ਇਹ ਪਤਾ ਹੀ ਨਹੀਂ ਸੀ ਅਜੇ ਤੱਕ ਕਿ ਇਹ ਜਿਹੜੇ 10% ਲੋਕ ਨੇ ਇਹਨਾਂ ਨੇ 90 ਨੂੰ ਵੀ ਬਚਾ ਲੈਣਾ, ਇਹਨਾਂ ਨੇ 90 ਨੂੰ ਵੀ
ਬਚਾ ਲੈਣਾ,
ਇਹ 90 ਦੇ ਰਾਖੇ ਵੀ ਇਹੋ ਹੀ ਬਣਨੇ, ਉਹਨੂੰ ਪਤਾ ਹੀ ਨਹੀਂ ਸੀ, ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਇਹਨਾਂ ਨੂੰ ਸਮਰੱਥਾ ਦਰਗਾਹ ਤੋਂ ਇੰਨੀ ਮਿਲ ਚੁੱਕੀ ਹੈ, ਪਾਵਰ ਮਿਲ ਚੁੱਕੀ ਹੈ, ਬੰਦਗੀ ਮਿਲ ਚੁੱਕੀ ਹੈ, ਦਰਗਾਹੀ ਤਾਕਤ ਧਨ ਧਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਿਲ ਚੁੱਕੀ। ਇਹਨਾਂ 10% ਲੋਕਾਂ ਨੇ, ਇਹਨਾਂ ਨੇ 90 ਦੇ ਵੀ ਛਤਰ ਬਣ ਜਾਣਾ। ਸੋ ਸਾਧ ਸੰਗਤ ਹੁਣ ਹੋਇਆ ਕੀ, ਇਹਨੇ ਹਿੰਦੁਸਤਾਨ ਦੇ ਵਿੱਚ ਹਲ ਚਲ ਮਚਾ ਦਿੱਤੀ, ਭਾਜੜਾਂ ਪੈ ਗਈਆਂ, ਲੋਕ ਸਾਧ ਸੰਗਤ ਸਾਹ ਨਹੀਂ ਸੀ ਉੱਚਾ ਲੈਂਦੇ ਮਾਫ ਕਰਨ। ਇੱਕ ਮੈਂ ਬੇਨਤੀ ਕਰਾਂ, ਜਿਹੜਾ ਨਹੀਂ ਸੀ ਮੁਸਲਮਾਨ ਬਣਦਾ, ਜਲੀਲ ਪਤਾ ਕਿਵੇਂ ਕਰਦੇ ਸੀ ਉਹਨੂੰ? ਜਲੀਲ ਕਿਵੇਂ ਕਰਦੇ ਸੀ ਕਿ ਜਦੋਂ ਕੋਈ ਇਲਾਕੇ ਦਾ ਆਗੂ ਆਉਂਦਾ ਸੀ ਨਾ, ਜਿਵੇਂ ਅੱਜ ਕੱਲ੍ਹ ਕੋਈ MLA ਲਾ ਲਓ, ਕੋਈ ਹੋਰ ਲਾ ਲਓ ਆਗੂ, ਉਹ ਆਉਂਦਾ ਸੀ ਅਤੇ ਉਹ ਜਦੋਂ ਸ਼ਰ੍ਹਾਂ ਦੇ ਵਿੱਚ ਉਹਦਾ ਤਖਤ ਲੱਗਦਾ ਸੀ, ਮੰਜਾ ਲੱਗਦਾ ਸੀ, ਉਹਨੂੰ ਹੁੱਕਾ ਪੀਣ ਨੂੰ ਉਹਦੇ ਮੂਹਰੇ ਲਿਜਾ ਕੇ ਰੱਖਿਆ
ਜਾਂਦਾ ਸੀ
ਅਤੇ ਉਹ ਹੁੱਕਾ ਪੀਂਦਾ ਸੀ। ਅਤੇ ਸ਼ਾਸਨ ਜਿਹੜਾ ਮੁਸਲਮਾਨ ਨਹੀਂ ਸੀ ਬਣਦਾ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਕੋਈ ਹੋਰ ਧਰਮ ਦਾ ਹੋਵੇ, ਉਹਨੂੰ ਕਹਿਣਾ ਮੁਸਲਮਾਨ ਬਣ, ਨਹੀਂ ਬਣਦਾ ਨਾ, ਫਿਰ ਉਹਨੂੰ ਉਹਦੇ ਕੋਲ ਬਿਠਾ ਦਿੰਦੇ ਸੀ। ਜਿਹੜਾ ਆਗੂ ਉਹਨਾਂ ਦਾ ਆਇਆ ਹੁੱਕਾ ਪੀ ਰਿਹਾ, ਹੁੱਕਾ ਪੀਂਦਿਆਂ ਉਹਨੂੰ ਖੰਘ ਆਈ, ਖੰਘਾਰ ਆਇਆ, ਤਾਂ ਜਿਹੜਾ ਕੋਲ ਬੈਠਾ ਮੁਸਲਮਾਨ ਨਹੀਂ ਨਾ ਬਣਦਾ, ਉਹਨੂੰ ਫਿਰ ਕਹਿੰਦੇ ਸੀ ਮੂੰਹ ਅੱਡ, ਅਤੇ ਉਹਦੇ ਮੂੰਹ 'ਚ ਥੁੱਕਦੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਇਹੋ ਜਿਹੇ ਪੰਜਿਆਂ 'ਚੋਂ ਛਡਾਉਣ ਵਾਲੇ ਮੇਰੇ ਕਲਗੀਆਂ ਵਾਲੇ, ਇਹੋ ਜਿਹੇ ਜ਼ੁਲਮ ਦੇ ਸਾਧ ਸੰਗਤ ਪਿੰਜਰੇ ਦੇ ਵਿੱਚੋਂ ਦੁਨੀਆਂ ਨੂੰ ਧਰਮਾਂ ਨੂੰ ਛਡਾਉਣ ਵਾਲੇ ਮੇਰੇ
ਕਲਗੀਆਂ ਵਾਲੇ,
ਬਾਜਾਂ ਵਾਲੇ, ਸੁਣਦੇ ਸੀ ਨਾ, ਨਹੀਂ ਬਣ ਜਾਣਾ ਕਿਸੇ ਨੇ ਦਸ਼ਮੇਸ਼, ਨਹੀਂ ਬਣ ਜਾਣਾ ਦਸ਼ਮੇਸ਼। ਪਿੰਡ 'ਚੋਂ ਲੰਘਦੇ ਸੀਗੇ ਨਵਾਬ ਲੋਕ, ਜ਼ਾਲਮ ਲੋਕ, ਕਿ ਇਹਨਾਂ ਦਾ ਹਿੰਦੁਸਤਾਨ 'ਤੇ ਰਾਜ ਸੀ ਅਤੇ ਇਹ ਲੰਘਦੇ ਸੀ, ਜਿਹੜੀ ਵੀ ਕਿਸੇ ਦੀ ਚੀਜ਼ ਚੰਗੀ ਲੱਗੀ ਇਹਨਾਂ ਚੁੱਪ ਕਰਕੇ ਲੈ ਜਾਣੀ ਹੈ, ਕੋਈ ਕਹਿ ਨਹੀਂ ਸੀ ਸਕਦਾ ਵੀ ਕਿਉਂ ਲੈ ਕੇ ਚੱਲੇ। ਭਾਵੇਂ ਕਿਸੇ ਦੀ ਧੀ ਭੈਣ ਵੀ ਕਿਉਂ ਨਾ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਮਾਂ ਬਾਪ ਵੀ ਇਹ ਨਹੀਂ ਸੀ ਕਹਿ ਸਕਦੇ ਕਿ ਸਾਡੀ ਨੌਜਵਾਨ ਧੀ ਭੈਣ ਨੂੰ ਤੁਸੀਂ ਕਿਉਂ ਲੈ ਚੱਲਿਓ। ਸਾਧ ਸੰਗਤ ਇੰਨੀਆਂ ਜ਼ੁਲਮ ਦੀਆਂ ਜੜ੍ਹਾਂ ਡੂੰਘੀਆਂ ਹੋ ਚੁੱਕੀਆਂ ਸੀ, ਇੰਨਾ ਜ਼ੁਲਮ ਹਿੰਦੁਸਤਾਨ ਦੇ ਵਿੱਚ ਆਪਣਾ ਥਾਂ ਬਣਾ ਚੁੱਕਾ ਸੀ। ਅੱਜ ਸਾਧ ਸੰਗਤ ਜੀ ਇਹ ਮੁਸਲਮਾਨ ਬਣਾਉਣ ਦੀ ਹਲਚਲ, ਹਨੇਰੀ ਤੂਫਾਨ ਕਸ਼ਮੀਰ ਵਿੱਚ ਪਹੁੰਚਿਆ ਅਤੇ ਕਸ਼ਮੀਰ ਦੇ ਲੋਕ ਇਕੱਠੇ ਹੋਏ ਅਮਰਨਾਥ ਮੰਦਰ ਦੇ ਵਿੱਚ, ਉਹ ਪੁਜਾਰੀ ਪੰਡਿਤ ਕਿਰਪਾ ਰਾਮ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਜਿਵੇਂ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੌਮ ਦੇ ਆਗੂ ਮੰਨੇ ਜਾਂਦੇ ਨੇ, ਇਵੇਂ ਅਮਰਨਾਥ ਦੇ ਮੰਦਰ ਦੇ ਪੁਜਾਰੀ ਨੂੰ ਵੀ ਕੌਮ ਦਾ ਆਗੂ ਮੰਨਿਆ ਗਿਆ ਸੀ। ਮੰਨਦੇ ਸੀ, ਉਹਦੇ ਕੋਲ ਚਲ ਗਏ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਜਿਉਂ ਜਿਉਂ ਕੌਮਾਂ 'ਤੇ ਭੀੜਾਂ ਪੈਂਦੀਆਂ ਆਈਆਂ, ਜਿਉਂ ਜਿਉਂ ਦੇਸ਼ ਦੇ ਉੱਤੇ ਜਾਂ ਪਬਲਿਕ ਦੇ ਉੱਤੇ ਔਖਾ ਟਾਈਮ ਆਇਆ, ਅਰਦਾਸਾਂ ਹੋਈਆਂ, ਬੇਨਤੀਆਂ ਹੋਈਆਂ, ਜੱਗ ਹੋਏ, ਹਵਨ ਹੋਏ, ਅਤੇ ਕੋਈ ਨਾ ਕੋਈ ਗੁਰੂ ਪੀਰ ਅਵਤਾਰ ਪ੍ਰਗਟ ਹੋਇਆ, ਅਤੇ ਫਿਰ ਉਹਨੇ ਕੌਮ ਦੀ, ਪ੍ਰਜਾ ਦੀ, ਧਰਮੀਆਂ ਦੀ ਰਾਖੀ ਕੀਤੀ, ਅਤੇ ਆਪਾਂ ਵੀ ਉਸੇ ਰਾਹ 'ਤੇ ਚੱਲਦੇ। ਇਹਨਾਂ ਨੇ ਫਿਰ ਅਮਰਨਾਥ ਮੰਦਰ ਵਿੱਚ ਹਵਨ ਕਰਨਾ ਸ਼ੁਰੂ
ਕਰ ਦਿੱਤਾ,
ਹਜ਼ਾਰਾਂ ਮਾਣ ਘਿਓ ਸਾੜਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਜੀ।
ਉੱਚੀ ਕਹਿ ਦਿਓ ਸਤਨਾਮ
ਸ੍ਰੀ ਵਾਹਿਗੁਰੂ ਜੀ।
ਹਜ਼ਾਰਾਂ ਮਾਣ ਘਿਓ ਸਾੜਿਆ, ਪਰ ਜਿਹੜੀ ਗੱਲ ਚਾਹੁੰਦੇ ਸੀ ਉਹ
ਨਹੀਂ ਬਣੀ।
ਬੋਲੋ, ਨਹੀਂ ਬਣੀ। ਕੋਈ ਪ੍ਰਗਟ ਹੋਊਗੀ ਇੱਥੋਂ ਸ਼ਕਤੀ, ਕੋਈ ਭਗਤੀ ਦੇ ਵਿੱਚੋਂ ਸ਼ਕਤੀ, ਇਹ ਭਗਤੀ ਹੋ ਰਹੀ ਸੀ ਨਾ ਹਵਨ, ਭਗਤੀ ਵਿੱਚੋਂ ਕੋਈ ਸ਼ਕਤੀ ਪ੍ਰਗਟ ਹੋਊਗੀ ਤੇ ਉਹ ਸ਼ਕਤੀ ਫਿਰ ਧਰਮ ਦੀ ਰਾਖੀ ਕਰੂਗੀ। ਚਾਹੁੰਦੇ ਤਾਂ ਇਹ ਸੀ, ਪਰ ਗੱਲ ਨਾ ਬਣੀ। ਲੱਗਿਆ ਨੂੰ ਸਾਧ ਟਾਈਮ ਹੋ ਗਿਆ, ਦਿਨ ਮਿਲੇ ਸੀ 15 ਕਿ 15 ਦਿਨਾਂ ਵਿੱਚ ਆਪਣਾ ਫੈਸਲਾ ਕਰ ਲਓ ਭਾਈ ਕੀ ਕਰਨਾ, ਜਿਹਨੂੰ ਲਿਆਉਣਾ ਲਿਆਓ, ਜਿਹਨੂੰ ਮੰਨਣਾ ਮੰਨ ਲਓ, ਜਿਹਨੂੰ ਸੁਣਨਾ ਸੁਣ ਲਓ, 15 ਦਿਨਾਂ ਵਿੱਚ ਆਪਣਾ ਫੈਸਲਾ, ਜਨੇਊ ਲਾ ਦਿਓ, ਕਲਮਾ ਪੜ੍ਹ ਲਓ ਅਤੇ ਮੁਸਲਮਾਨ
ਬਣ ਜਾਓ।
ਤੁਹਾਡੀਆਂ ਧੀਆਂ ਭੈਣਾਂ, ਤੁਹਾਡੀਆਂ ਮਾਵਾਂ ਭੈਣਾਂ ਜਿਹੜੀਆਂ ਹੋਣਗੀਆਂ, ਉਹ ਹਿੰਦੂਆਣੀਆਂ ਨਹੀਂ ਹੋਣਗੀਆਂ, ਉਹ ਮੁਸਲਮਾਨਣੀਆਂ, ਉਹ ਬੇਗਮਾਂ ਹੋਣਗੀਆਂ। ਅੰਦਰ ਵੜ ਕੇ ਸਾਧ ਸੰਗਤ ਅੱਖਾਂ ਦੇ ਵਿੱਚ ਹੱਥ ਦੇ ਕੇ ਮੁੱਕੀਆਂ ਦੇ ਦੇ ਕੇ ਦੁਨੀਆਂ ਰੋਂਦੀ ਸੀ, ਆਖੋ ਸਤਨਾਮ।
ਸ੍ਰੀ ਵਾਹਿਗੁਰੂ ਜੀ।
ਜ਼ੁਲਮ ਹੈ, ਕਿਹੜਾ ਮੱਥਾ ਲਾਊਗਾ, ਕਿਹੜਾ ਟੱਕਰ ਲਊ, ਕਿਹੜਾ ਟੱਕਰ ਲਊ। ਬੜਾ ਹਵਨ ਹੋਇਆ, ਬੜੀ ਅੱਗ ਬਾਲੀ, ਬੜਾ ਸਮੱਗਰੀ ਬੜੀ ਸਮੱਗਰੀ ਲਾਈ, ਬੜਾ ਘਿਓ ਫੂਕਿਆ, ਪਰ ਕੋਈ ਆਵਾਜ਼
ਨਹੀਂ,
ਕੋਈ ਸ਼ਕਤੀ ਪ੍ਰਗਟ
ਨਾ ਹੋਈ,
ਨਹੀਂ ਹੋਈ। ਕੀ ਕਰੀਏ ਹੁਣ, ਕੀ ਕਰੀਏ, ਕੋਈ ਰਾਹ ਨਹੀਂ ਲੱਭਦਾ। ਉਹ ਵਕਤ ਬੰਦੇ ਤੇ ਆਣ ਪੈਂਦਾ, ਜਦੋਂ ਵਕਤ ਬੰਦੇ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਦੱਸ ਜਾਂਦੇ। ਰੱਬ ਵਕਤ ਨਾ ਕਿਸੇ ਨੂੰ ਪਾਵੇ, ਰੱਬ ਵਕਤ ਨਾ ਕਿਸੇ ਨੂੰ ਪਾਵੇ, ਪਰ ਜਦੋਂ ਵਕਤ ਪੈ ਜਾਂਦਾ ਨਾ, ਫੇਰ ਤਾਂ ਰੱਸੀਆਂ ਵੀ ਸੱਪ ਹੀ ਦਿਸਣ ਲੱਗ ਪੈਂਦੀਆਂ, ਰੱਸੀਆਂ ਵੀ ਹਥਿਆਰ ਨੂੰ ਤੇ ਯਾਰ ਨੂੰ ਤੇ ਰਿਸ਼ਤੇਦਾਰ ਨੂੰ ਤੇ ਨਹਿ ਯਾਰ ਦੋਸਤ ਮਿੱਤਰ ਤੇ ਹਥਿਆਰ ਤੇ ਰਿਸ਼ਤੇਦਾਰ ਲੋੜ ਪੈਣ ਤੋਂ ਪਹਿਲਾਂ ਪਰਖ ਲੈਣਾ ਚਾਹੀਦਾ, ਕਿਉਂਕਿ ਲੋੜ ਪਈ ਤੇ ਇਹਦਾ ਕੋਈ ਪਤਾ ਨਹੀਂ ਕਿ ਨਾਲ ਲੱਗੇ ਕਿ
ਨਾ ਲੱਗੇ।
ਵਕਤ ਬੰਦੇ ਤੇ ਆਣ ਪੈਂਦਾ, ਜਦੋਂ ਵਕਤ ਬੰਦੇ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਦੱਸ ਜਾਂਦੇ। ਔਖੀ ਵੇਲੇ ਨੂੰ ਕੋਈ ਵੀ ਨਾ ਹਾਰ ਪੈਂਦਾ, ਔਖੀ ਵੇਲੇ ਨੂੰ ਕੋਈ ਵੀ ਨਾ ਹਾਰ ਪੈਂਦਾ, ਪਾਸਾ ਮਿੱਤਰਾਂ ਤੋਂ ਮਿੱਤਰ ਵੀ ਵੱਟ ਜਾਂਦੇ। ਜਦੋਂ ਵਕਤ ਬੰਦੇ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਡੱਸ ਜਾਂਦੇ। ਔਖੀ ਵੇਲੇ ਨੂੰ ਕੋਈ ਨਾ ਸਾਰ ਲੈਂਦਾ, ਪਾਸਾ ਮਿੱਤਰਾਂ ਤੋਂ ਮਿੱਤਰ ਵੀ ਵੱਟ ਜਾਂਦੇ। ਕੋਈ ਥਾਂ ਨਹੀਂ ਸੀ ਛੱਡਿਆ ਕਸ਼ਮੀਰ ਦੇ ਲੋਕਾਂ ਨੇ, ਲੀਡਰਾਂ ਦੇ ਦਰਵਾਜ਼ੇ ਖੜਕਾਏ ਕਿਸੇ ਨਾ ਸੁਣੀ। ਅੱਜ ਕਿੰਨੀ ਕੁ ਕੋਈ ਸੁਣਦਾ, ਆਖੋ ਸਤਨਾਮ। ਲੀਡਰਾਂ ਦੇ ਦਰਵਾਜ਼ੇ ਖੜਕਾਏ ਕਿਸੇ ਨਾ ਸੁਣੀ। ਬੇਨਤੀ ਕਰਾਂ ਉਸ ਵੇਲੇ ਦੇ ਜਿਹੜੇ ਆਪਣੇ ਆਪ ਨੂੰ ਗੁਰੂ ਅਵਤਾਰ ਗਿਣਦੇ ਸੀ, ਗੁਰੂਆਂ ਅਵਤਾਰਾਂ ਦੇ ਦਰਵਾਜ਼ੇ ਖੜਕਾਏ ਪਰ ਕਿਸੇ ਨਾ ਸੁਣੀ। ਵਕਤ ਪੈ ਗਿਆ ਕਦੀ ਦਰੋਪਤਾਂ ਦੇ ਉੱਤੇ, ਪਾਂਡਵ ਜੂਏ ਦੇ ਵਿੱਚ ਹਾਰ ਗਏ ਆਪਣੀ ਔਰਤ ਨੂੰ। ਕੌਰਵਾਂ ਨੇ ਆ ਜਿਵੇਂ ਤੁਹਾਡਾ ਏਡਾ ਵੱਡਾ ਇਕੱਠ, ਏਡੀ ਵੱਡੀ ਸਭਾ ਬੁਲਾ ਲਈ, ਕਹਿੰਦੇ ਦਰੋਪਤਾ ਨੂੰ ਸਾਰੀ ਦੁਨੀਆ ਸਾਹਮਣੇ ਨੰਗੀ ਕੀਤਾ ਜਾਊਗਾ। ਕਿੱਡਾ ਵਕਤ ਹੈ ਇੱਕ ਔਰਤ ਨੂੰ ਸਾਰੀ ਦੁਨੀਆ ਸਾਹਮਣੇ ਨੰਗੀ ਕਰਨ। ਉਸ ਵੇਲੇ ਦਰੋਪਤਾ ਨੇ ਵੀ ਸਾਰੀ ਦੁਨੀਆ ਵੱਲ ਨਿਗਾਹ ਮਾਰੀ, ਕਹਿੰਦੀ ਇੰਨੀ ਦੁਨੀਆ ਸੋਚਦੀ ਹੈ ਕਿ ਇੰਨੀ ਦੁਨੀਆ ਬੈਠੀ ਕੋਈ ਤਾਂ ਹਾਂ ਦਾ ਨਾਰਾ ਮਾਰੂਗਾ ਹੀ, ਪਰ ਕੋਈ ਨਾ ਬੋਲਿਆ, ਕੋਈ ਨਾ ਬੋਲਿਆ। ਕਹਿਣ ਲੱਗੀ ਅੱਛਾ ਮੇਰੇ ਉੱਤੇ ਅੱਜ ਵਕਤ ਪੈ ਗਿਆ ਤੇ ਕੋਈ ਨਹੀਂ ਬੋਲਦਾ ਇੰਨਿਆਂ ਚੋਂ, ਚੱਲ ਕੋਈ ਗੱਲ ਨਹੀਂ, ਮੇਰੇ ਪੰਜ ਪਾਂਡਵ ਭਾਵ ਇਹ ਪਤੀ ਬੈਠੇ ਨੇ, ਇਹੋ ਹੀ ਕੁਛ ਬੋਲਣਗੇ। ਪੰਜੇ ਪਾਂਡਵ ਦੇਖਦੇ ਆ ਉਹ ਘਟਰੁੱਧੀ ਨਾਰ ਜਿਨ੍ਹਾਂ ਦੀ, ਪਰ ਉਹ ਵੀ ਜੂਏ 'ਚ ਹਾਰ ਚੁੱਕੇ ਸੀ, ਸਿਰ ਨੀਵਾਂ ਕਰੀ ਬੈਠੇ। ਕਹਿਣ ਲੱਗੀ ਚੰਗਾ ਇਹ ਵੀ ਸਾਥ ਛੱਡ ਗਏ। ਖਿਆਲ ਮਾਰੋ ਦਰੋਪਤਾ ਸੋਚਦੀ ਹੈ ਉਹ ਵਿੱਚ ਬੈਠਾ ਹੈ ਜਿਹਨੂੰ ਮੈਂ ਮੱਥਾ ਟੇਕਦੀ ਰਹੀ, ਦਰੋਣਾਚਾਰੀਆ ਵਿੱਚ ਬੈਠਾ ਹੈ, ਭਾਈ ਇਹ ਹੋ ਸਕਦਾ ਇਹ ਮੇਰੀ ਜ਼ਰੂਰ ਸੁਣੋ, ਮੈਂ ਇਹਨੂੰ ਪੂਜਿਆ, ਇਹਨੂੰ ਸੇਵਾ ਕੀਤੀ, ਪ੍ਰਸ਼ਾਦੇ ਛਕਾਏ ਆ, ਬੜੀ ਮੈਂ ਸੇਵਾ ਕੀਤੀ, ਇਹ ਤਾਂ ਜ਼ਰੂਰ ਮੇਰੇ ਹੱਕ 'ਚ ਕੁਛ ਬੋਲਣਗੇ। ਪਰ ਅੱਗੇ ਤਾਕਤ ਕੌਰਵਾਂ ਦੀ ਐਡੀ ਵੱਡੀ ਸੀ, ਉਹ ਵੀ ਚੁੱਪ ਕਰਕੇ ਬੈਠਾ, ਬੋਲ ਨਹੀਂ ਸਕਿਆ, ਬੋਲ ਨਹੀਂ ਸਕਿਆ। ਉਹ ਸੱਚ ਕਹਿਣ ਦੀ ਵੀ ਜ਼ਰੂਰਤ ਚਾਹੀਦੀ ਹੈ, ਸੱਚ ਕਹਿਣਾ ਬੜਾ ਔਖਾ, ਸੱਚ ਸੁਣਨਾ ਬੜਾ ਔਖਾ, ਤੇ ਸੱਚ ਕਮਾਉਣਾ ਵੀ ਬੜਾ
ਔਖਾ।
ਵਖਤ ਪੈ ਗਿਆ ਦਰੋਵਤਾਂ ਤੇ, ਦੇਖਿਆ ਸਭ ਨੇ ਨੀਵੀਆਂ ਪਾ ਲਈਆਂ, ਆਖੋ ਸਤਨਾਮ। ਫਿਰ ਗਈ ਸੁਰਤ ਕਰਕੇ ਅਸਲ ਟਿਕਾਣੇ, ਅੱਖੀ ਮੀੜ ਧਿਆਨ ਧਾਰ, ਹਾ ਹਾ ਕ੍ਰਿਸ਼ਨ ਕਰੇ। ਫਿਰ ਮਾਰੀ ਆਵਾਜ਼ ਹਿਰਦੇ ਤੋਂ ਕ੍ਰਿਸ਼ਨ ਭਗਵਾਨ ਨੂੰ, ਭਾਈ ਮੇਰੇ ਤਾਂ ਸਾਥ ਛੱਡ ਗਏ ਸਾਰੇ, ਮੇਰੇ ਨਾਲ ਦੇ ਆ ਜਾ, ਹੁਣ ਤੂੰ ਹੀ ਲਾਜ ਰੱਖਣੀ, ਆ ਜਾ ਹੁਣ ਤੂੰ ਹੀ ਲਾਜ ਰੱਖਣੀ ਹੈ। ਉਧਰ ਅੱਖਾਂ ਬੰਦ ਹੋ ਗਈਆਂ ਹੱਥ ਜੁੜ ਕੇ, ਉਧਰ ਜ਼ਾਲਮਾਂ ਨੇ ਸਾੜੀ ਲਾਉਣੀ ਸ਼ੁਰੂ, ਇੱਕ ਲਾਤੀ, ਦੋ ਲਾਤੀਆਂ, ਤਿੰਨ ਲਾਤੀਆਂ, ਚਾਰ ਲਾਤੀਆਂ, ਦਸ ਲਾਈਆਂ, ਵੀਹ ਲਾਈਆਂ, ਸਵੇਰ ਦੇ ਸਾੜੀਆਂ ਲਾਉਣ ਲੱਗੇ, ਸ਼ਾਮ ਪੈ ਗਈ, ਕੱਪੜ ਕੋਟ ਉਸਾਰੀਆਂ, ਕੱਪੜਿਆਂ ਦੇ ਬੜੇ ਬੜੇ ਢੇਰ ਲੱਗ ਗਏ, ਹਜ਼ਾਰਾਂ ਮੀਟਰ ਕੱਪੜਾ ਲਾਤਾ। ਆਹਾ, ਉਧਰੋਂ ਉਹਦੀ ਅੰਦਰੋਂ ਤਾਰ ਨੀ ਟੁੱਟੀ, ਇਧਰੋਂ ਸਾੜੀ ਨੀ ਮੁੱਕੀ, ਉਧਰੋਂ ਤਾਰ ਨੀ ਟੁੱਟੀ ਕ੍ਰਿਸ਼ਨ ਭਗਵਾਨ ਦੇ ਨਾਲੋਂ, ਇਧਰੋਂ ਸਾੜੀ ਨਾ ਮੁੱਕੀ। ਆਖਰ ਸਾਧ ਸੰਗਤ ਛੱਡ ਦਿੱਤਾ, ਹੱਥ ਮਰੋੜ ਮਰੋੜਨ ਸਿਰ ਧੁਣ ਪਛਤਾਣ ਕਰਨ ਜਾਹੇ, ਜਾਂਦੀ ਜਾਂਦੀ ਜਾਣ ਦਿਓ, ਸਾਡੇ ਕੋਲੋਂ ਨਗਨ ਨਹੀਂ ਹੁੰਦੀ, ਘਰ ਆਈ ਠਾਕੁਰ ਮਿਲੇ, ਬੋਲੇ ਪੈਜ ਰਹੇ ਰਹੀ ਸ਼ਰਮਾਉਂਦੀ, ਕਹਿਣ ਲੱਗੀ ਸ਼ਰਮਾਉਂਦੀ ਸ਼ਰਮਾਉਂਦੀ ਕਹਿੰਦੀ ਹੈ, ਭਗਵਾਨ ਜੀ ਪੈਜ ਤਾਂ ਰੱਖੀ ਹੈ ਪਰ ਦੇਰ ਬੜੀ ਲਾਤੀ, ਮਿੰਨਤਾਂ ਬੜੀਆਂ ਕਰਾਈਆਂ। ਕਹਿਣ ਲੱਗੇ ਭਗਵਾਨ ਜੀ ਕਹਿੰਦੇ, ਦਰੁਪ ਤਾਂ ਮੇਰੇ ਵੱਲ ਨਾ ਧਿਆਨ ਮਾਰ, ਇਹ ਗੱਲ ਪੁੱਛਣੀ ਆਪਣੇ ਮਨ ਕੋਲੋਂ ਪੁੱਛ, ਤੇਰੀ ਅਰਦਾਸ ਮੇਰੇ ਕੋਲ ਦੇਰ ਨਾਲ ਪਹੁੰਚੀ ਆ, ਜਦੋਂ ਪਹੁੰਚੀ ਮੈਂ ਉਦੋਂ ਹੀ ਤੁਰ ਪਿਆ ਸੀ, ਉਦੋਂ ਹੀ ਤੁਰ ਪਿਆ, ਉਦੋਂ ਹੀ ਪਹੁੰਚ ਗਿਆ ਸੀ, ਤੇਰਾ ਹੀ ਧਿਆਨ ਪਹਿਲੇ ਸੀ ਕਿ ਦੁਨੀਆਂ ਰੱਖੂਗੀ, ਪਾਂਡਵ ਰੱਖਣਗੇ, ਦਰੋਣਾਚਾਰੀਆ ਰੱਖੂਗਾ, ਜਦੋਂ ਕਿਸੇ ਨੇ ਨਹੀਂ ਰੱਖੀ ਤਾਂ ਫੇਰ ਹੀ ਆਇਆ ਨਾ ਧਿਆਨ ਇੱਧਰ। ਬੰਦੇ ਦਾ ਧਿਆਨ ਗੁਰੂ ਵੱਲ ਜਾਣ ਨੂੰ ਤਾਂ ਦੇਰ ਲੱਗੂਗੀ, ਗੁਰੂ ਨੇ ਸਹਾਈ ਹੋਣ ਨੂੰ ਦੇਰ ਨਹੀਂ ਲਾਉਣੀ। ਆਖੋ ਸਤਨਾਮ। ਸਾਡਾ ਧਿਆਨ ਹੀ ਗੁਰੂ ਵੱਲ ਜਾਂਦਾ, ਕਈ ਕਈ ਜਨਮ ਲੰਘ ਜਾਂਦੇ ਨੇ, ਪਹਿਲੇ ਤਾਂ ਹੋਰ ਹੋਰ ਪਾਸੇ ਹੀ ਤੁਰਿਆ ਫਿਰਦਾ, ਤੇ ਸਾਧ ਸੰਗਤ ਵਖਤ ਪਿਆ ਦਰੋਪਤਾਂ ਤੇ, ਲਾਜ ਰੱਖੀ ਕ੍ਰਿਸ਼ਨ ਭਗਵਾਨ ਨੇ, ਵਖਤ ਪੈ ਗਿਆ ਬਾਬਾ ਮੱਖਣ ਸ਼ਾਹ ਲਬਾਣੇ ਤੇ, ਜਹਾਜ਼ ਡੁੱਬਦਾ ਜਾ ਰਿਹਾ ਜਹਾਜ਼, ਬਥੇਰੇ ਇੱਧਰ ਉੱਧਰ ਧਿਆਨ ਦੌੜਾਏ ਅਰਦਾਸਾਂ, ਸੁੱਖਾਂ ਸੁੱਖੀਆਂ ਗੱਲ ਨਾ ਬਣੀ, ਉੱਥੇ ਕੌਣ ਹੁਣ ਬਚਾਵੇ, ਭਿਆਨਕ ਸਮੇਂ ਤੋਂ, ਮੌਤ ਤੋਂ, ਸਮੁੰਦਰ ਵਿੱਚ ਡੁੱਬਣ ਤੋਂ ਕੌਣ ਬਚਾਵੇ। ਵਖਤ ਬੰਦੇ ਤੇ ਆਣ ਪੈਂਦਾ ਜਦੋਂ, ਵਖਤ ਬੰਦੇ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਦੱਸ ਜਾਂਦੇ, ਔਖੀ ਵੇਲੇ ਨੂੰ ਕੋਈ ਵੀ ਨਾ ਸਾਰ ਲੈਂਦਾ, ਔਖੀ ਵੇਲੇ ਨੂੰ ਕੋਈ ਵੀ ਨਾ ਸਾਰ ਲੈਂਦਾ, ਪਾਸਾ ਮਿੱਤਰਾਂ ਤੋਂ ਮਿੱਤਰ ਵੀ ਹਟ ਜਾਂਦੇ। ਗੁਰਬਾਣੀ ਨੂੰ ਜਿਨ੍ਹਾਂ ਨੇ ਮੰਨਿਆ ਹੈ, ਗੁਰਬਾਣੀ ਨੂੰ ਜਿਨ੍ਹਾਂ ਨੇ ਮੰਨਿਆ ਹੈ, ਲਾਹਾ ਵਿਕਰਮ ਜਹਾਨ ਦੇ ਹਟ ਜਾਂਦੇ। ਰਿਸ਼ਤੇਦਾਰ, ਹਥਿਆਰ ਤੇ ਯਾਰ ਲੋੜ ਪੈਣ ਤੋਂ ਪਹਿਲਾਂ ਪਰਖ ਲੈਣੇ ਚਾਹੀਦੇ ਨੇ, ਇਹਨਾਂ ਦਾ ਕੋਈ ਪਤਾ ਨਹੀਂ, ਲੋੜ ਪਈ ਤੇ ਕੋਈ ਨਾਲ ਖੜੇ ਕੇ ਨਾ ਖੜੇ, ਜੇ ਲੋੜ ਪੈਣ ਤੇ ਹਥਿਆਰ ਜਵਾਬ ਦੇ ਗਿਆ ਤਾਂ ਫਿਰ ਕੀ ਕਰੋਗੇ, ਮੌਕੇ ਤੇ ਮੌਕੇ ਆ ਕੇ ਰਿਸ਼ਤੇਦਾਰ ਜਵਾਬ ਦੇ ਗਿਆ ਕਿੱਧਰ ਜਾਓਗੇ, ਮੌਕੇ ਤੇ ਮੌਕੇ ਆ ਕੇ ਦੋਸਤ ਜਵਾਬ ਦੇ ਗਿਆ ਤੇ ਕਿੱਧਰ ਜਾਓਗੇ। ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਇੱਕ ਕਹਾਣੀ ਕਥਾ, ਕਿ ਉਹ ਬਈ ਦੋ ਦੋਸਤ ਮਿੱਤਰ ਜਾ ਰਹੇ ਨੇ ਜੰਗਲ ਵਿੱਚ, ਤਾਂ ਸ਼ੇਰ ਨਿਕਲ ਆਇਆ, ਇੱਕ ਵਿਚਾਰਾ ਉੱਦਾਂ ਦਾ ਹੀ ਸੀ ਤੇ ਇੱਕ ਦੌੜ ਕੇ ਚੱਤਰ ਚਲਾਕ ਸੀ ਤੇ ਦਰਖਤ ਦੇ ਉੱਤੇ ਚੜ੍ਹ ਗਿਆ, ਹੁਣ ਇਹ ਨਹੀਂ ਦੇਖਿਆ ਕਿ ਮੇਰੇ ਨਾਲ ਦੇ ਦਾ ਕੀ ਬਣੂ, ਆਪਣੀ ਜਾਨ ਬਚਾ ਲਈ, ਦਰਖਤ 'ਤੇ ਚੜ੍ਹ ਗਿਆ। ਹੁਣ ਦੂਜੇ ਨੂੰ ਕੋਈ ਨੱਠ ਭੱਜ ਕਰਨ ਜੋਗਾ ਹੈ ਨਹੀਂ ਸੀ, ਚੜ੍ਹਨ ਜੋਗਾ ਹੈ ਨਹੀਂ ਸੀ, ਉਹ ਫਿਰ ਲੰਮਾ ਹੀ ਪੈ ਗਿਆ। ਕਿਤੇ ਸੁਣਿਆ ਕਿ ਸ਼ੇਰ ਜਿਹੜਾ ਹੈ ਨਾ ਉਹ ਮਰੇ ਨੂੰ ਨਹੀਂ ਖਾਂਦਾ, ਮਰੇ ਨੂੰ ਨਹੀਂ ਖਾਂਦਾ, ਆਪ ਮਾਰ ਕੇ ਖਾਂਦਾ। ਅਤੇ ਉਹ ਸਾਹ ਖਿੱਚ ਕੇ ਪੈ ਗਿਆ, ਸ਼ੇਰ ਆਇਆ, ਉਹਨੇ ਹੱਥ ਪੈਰ ਸਭ ਕੁਛ ਸੁੰਘਿਆ, ਅਤੇ ਸਾਧ ਸਿੰਘ ਜੀ ਉਹ ਹੁਣ ਮੂੰਹ ਦੇ ਕੋਲ ਵੀ ਸੁੰਘਦਾ, ਸਾਹ ਆਉਂਦਾ ਕਿ ਨਹੀਂ ਆਉਂਦਾ, ਉਹ ਸਾਹ ਖਿੱਚ ਕੇ ਪਿਆ ਸੀ, ਬਿਲਕੁਲ ਮੁਰਦਾ ਬਣ ਗਿਆ। ਅਤੇ ਸਾਧ ਸਿੰਘ ਜੀ ਉੱਧਰ ਲੰਘ ਗਿਆ, ਸ਼ੇਰ ਵੀ ਇਹ ਤਾਂ ਮਰਿਆ ਹੋਇਆ, ਮੁਰਦਾ ਥੋੜ੍ਹੀ ਖਾਣ। ਉਹ ਹੁਣ ਜਦੋਂ ਦੋਸਤ ਆਇਆ ਨਾ ਦਰਖਤ ਤੋਂ ਉੱਤਰ ਕੇ ਥੱਲੇ, ਕਹਿੰਦਾ ਵੀ ਸ਼ੇਰ ਤੈਨੂੰ ਸਾਰੇ ਹੀ ਪੈਰਾਂ ਤੋਂ ਸਿਰ ਤੱਕ, ਤੇਰੇ ਕੰਨ ਕੋਲ ਵੀ, ਤੈਨੂੰ ਕੁਛ ਕਹਿ ਕੇ ਗਿਆ ਸ਼ੇਰ? ਕਹਿੰਦਾ ਹਾਂ ਮੈਨੂੰ ਕਹਿ ਕੇ ਗਿਆ। ਕਹਿੰਦੇ ਵੀ ਇਹੋ ਜਿਹੇ ਦੋਸਤਾਂ 'ਤੇ ਵਿਸ਼ਵਾਸ ਨਹੀਂ ਕਰੀਦਾ, ਮੈਨੂੰ ਤਾਂ ਸ਼ੇਰ, ਹਾਂ ਇਹ ਫਰੈਂਡ ਇਨ ਨੀਡ, ਫਰੈਂਡ ਇਨ ਡੀਡ, ਭਾਈ ਇਹਨਾਂ ਦੇ ਉੱਤੇ ਕਦੀ ਵਿਸ਼ਵਾਸ ਨਾ ਕਰੋ, ਇਹੋ ਜਿਹੇ ਦੋਸਤਾਂ 'ਤੇ, ਇਹੋ ਜਿਹੇ ਮਿੱਤਰਾਂ 'ਤੇ ਕਦੀ ਵਿਸ਼ਵਾਸ
ਨਾ ਕਰੋ,
ਜਿਹੜੇ ਲੋੜ ਪੈਣ 'ਤੇ ਧੋਖਾ ਦੇ ਜਾਣ। ਆਖੋ ਸਤਨਾਮ। ਤੋ ਇਸ ਕਰਕੇ ਸਾਧ ਸਿੰਘ ਜੀ, ਬਾਣੀ ਜਿਨ੍ਹਾਂ ਨੇ ਬਾਣੀ ਨੂੰ ਮੰਨਿਆ ਉਹ ਲਾਹਾ ਖੱਟ ਜਾਂਦੇ, ਜਿੰਨੇ ਮਰਜ਼ੀ ਤੁਹਾਡੇ ਸਾਡੇ, ਮੈਂ ਵੀ ਵਿੱਚ ਹੀ ਹੈ, ਦੋਸਤ ਮਿੱਤਰ ਹੋਣ, ਜਿੰਨੇ ਮਰਜ਼ੀ ਰਿਸ਼ਤੇਦਾਰ ਹੋਣ, ਜਿੰਨੇ ਮਰਜ਼ੀ ਸਾਡੇ ਸਰਕਾਰੀ ਦਰਬਾਰੇ ਬੰਦੇ ਹੋਣ, ਪਰ ਮਾਫ ਕਰਿਓ, ਰੱਬ ਕਿਸੇ ਨੂੰ ਬਖਤ ਨਾ ਪਾਵੇ, ਬਖਤ ਪੈਣ 'ਤੇ ਸਹਾਈ ਹੋਣਾ ਅਤੇ ਪਰਮੇਸ਼ਰ ਨੇ ਹੋਣਾ, ਵਖਤ ਪੈਣ 'ਤੇ ਸਹਾਈ ਹੋਣਾ ਅਤੇ ਵਖਤ, ਵਖਤ ਵਿੱਚ ਬੜਾ ਫਰਕ ਹੁੰਦਾ, ਬਹੁਤ ਫਰਕ ਹੁੰਦਾ ਕਿ ਵਖਤ 10 ਬੰਦਿਆਂ 'ਚ ਬੈਠਿਆਂ ਨੂੰ ਪਵੇ, ਵਖਤ ਘਰ ਬੈਠਿਆਂ ਨੂੰ ਪੈ ਜਾਏ, ਵਖਤ ਕਿਤੇ ਰਿਸ਼ਤੇਦਾਰੀ 'ਚ ਗਿਆਂ ਨੂੰ ਪੈ ਜਾਏ। ਰੱਬ ਨਾ ਕਰੇ ਕਈ ਵਾਰ ਵਖਤ ਹੀ ਬੰਦੇ ਇਕੱਲੇ ਨੂੰ ਪੈ ਜਾਂਦਾ, ਜੇ ਕਿਸੇ ਦੀ DC ਨਾ ਬਣੀ ਹੋਊ ਉੱਥੇ ਇਕੱਲੇ ਨੂੰ ਵਖਤ ਪੈ ਗਿਆ, ਕੀ ਕਰੂ ਉਸ ਵੇਲੇ? ਨਾ ਕੋਲ ਟੈਲੀਫੋਨ ਹੈ, ਨਾ ਕੋਰ ਹੈ, ਨਾ ਕੋਈ ਉਹੋ ਜਿਹਾ ਕੋਈ ਸੁਨੇਹਾ ਦੇਣ ਵਾਲਾ, ਨਾ ਕੋਈ ਭੈਣ ਨਾ ਭਰਾ। ਜਿੱਦਾਂ ਬਾਬਾ ਮੱਖਣ ਸ਼ਾਹ ਲਵਾਣੇ ਨੂੰ ਪਿਆ, ਸਮੁੰਦਰ ਦੇ ਵਿੱਚ ਜਹਾਜ਼ ਤੂਫਾਨ ਨੇ ਘੇਰ ਲਿਆ ਸਮੁੰਦਰ 'ਚ। ਆਹ ਹੁਣ ਅਮਰੀਕਾ ਦੀ ਪਿਛਲੀ ਕਹਾਣੀ ਪੜ੍ਹਦੇ ਸੁਣਦੇ ਤੁਸੀਂ ਰਹਿੰਦੇ ਹੋ ਕਿ 230 ਦੀ ਸਪੀਡ 'ਤੇ ਤੂਫਾਨ ਆਇਆ, 230 ਕਿਲੋਮੀਟਰ ਪਰ ਘੰਟਾ, ਅਤੇ ਉਹਨੇ ਪਾਣੀ ਸਮੁੰਦਰ ਦਾ ਚੁੱਕ ਕੇ ਸਾਰਾ ਅਮਰੀਕਾ ਦੇ ਹਿੱਸੇ 'ਚ ਵਾੜਤਾ। ਘਰ 'ਚ, ਘਰਾਂ 'ਚ ਤਾਂ ਕਿੰਨੇ ਲੋਕ ਡੁੱਬ ਗਏ। ਪਰ ਉੱਥੇ ਦੀ ਮੈਂ ਇਹ ਵੀ ਗੱਲ ਤੁਹਾਨੂੰ ਦੱਸਾਂ, ਮਾਫ਼ ਕਰਨਾ, ਪੜ੍ਹਿਆ ਵੀ ਕਈਆਂ ਨੇ ਹੋਊਗਾ ਕਿ ਬਹੁਤ ਸਾਰਾ ਇਲਾਕਾ ਜਦੋਂ ਸਮੁੰਦਰ ਦਾ ਪਾਣੀ ਹਵਾ ਨੇ ਚੁੱਕ ਕੇ ਮਾਰਿਆ, ਘਰਾਂ ਦੇ ਵਿੱਚ ਬਹੁਤ ਘਰ ਡੁੱਬ ਗਏ। ਅਤੇ ਸਾਧ ਸਿੰਘ ਜੀ 5 ਦਿਨਾਂ ਬਾਅਦ ਜਦੋਂ ਬੇੜੀਆਂ ਦੇ ਰਾਹੀਂ ਲੱਭਦੇ ਲੱਭਦੇ ਕੱਢਦੇ ਕੱਢਦੇ ਜਦੋਂ ਲੋਕ ਕੱਢੇ, ਸਮਾਨ ਕੱਢਿਆ, ਪਰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੁਆਰਾ ਵੀ ਸੀ,